ਸਦਾਨਤ ਸ਼੍ਰੀ ਗੁਰੂ ਰਾਮਦਾਸ ਗੁਣ ਸ਼੍ਰੀ ਅਰਜਨ ਬਿਘਨ ਨਾਨਕ ਨਾਸ਼ਕ ਬਿਘਨ ਨਾਨਕ ਸ਼੍ਰੀ ਗੁਰ ਹਰਗੋਬਿੰਦ ਸ਼ੁਭ ਸੁਮਤ ਸ਼੍ਰੀ ਹਰ ਰਾਇ ਨਮ ਕਰ ਜੋਰੀ ਨਮ ਕਰ ਜੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰ ਪਰ ਪੁਨ ਪੁਨ ਸੀਸ ਜੀ ਪੁਨ ਪੁਨ ਬੰਦਾ ਬਾਰ ਬਾਰ ਜਗਦੀਸ ਏਕੰਕਾਰ ਸਤਿਗੁਰੁ ਤਹਿ ਪ੍ਰਸਾਦ ਸਚ ਵਾਹਿਗੁਰੁ ਜੇ ਕੇ ਫਤਿਹ ਹੈ ਬਿਘਨ ਬਿਨਾਸਨ ਵਾਹਿਗੁਰੁ ਜੇ ਕੇ ਫਤਿਹ ਹੈ ਬਿਘਨ ਕਹਾਂ ਬੁੱਧ ਪ੍ਰਭ ਤੁਸ਼ ਹਮਾਰੇ ਬਰਨ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਕਰ ਸਿਫਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਚਵਰ ਸ਼ਤਰ ਤਖਦ ਮਾਲਕ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਸਾਧ ਸੰਗਤ ਜੀ ਅਤੇ ਅੰਤ ਵੱਡੇ ਭਾਗ ਹਨ ਜੋ ਨਿਤਾ ਪ੍ਰਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਚੱਲ ਰਹੀ ਲੜੀਵਾਰ ਕਥਾ ਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਅੰਮ੍ਰਿਤਮਈ ਬਾਣੀ ਦੇ ਹਰਜ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਪਿੱਛੇ ਜੋ 101 ਅਰਦਾਸਾਂ ਦਾ ਜੋ ਮਹੱਤਵ ਹੈ, ਹਰ ਕਾਰਜ ਲਈ ਜਦੋਂ ਸਿੱਖ ਨੇ ਕੋਈ ਕਾਰਜ ਕਰਨਾ ਹੈ ਆਪਣੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ, ਸ਼ੁਕਰਾਨੇ ਦੀ ਅਰਦਾਸ ਕਰਨੀ, ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਦੀ ਘੜੀ ਹੋਵੇ, ਕੋਈ ਕਾਰਜ ਕਰਨਾ ਹੋਵੇ ਕਿਸੇ ਪ੍ਰਕਾਰ ਦੇ ਨਾਲ ਵੀ, ਹਰ ਪ੍ਰਕਾਰ ਦੇ ਨਾਲ ਉਹ ਸਾਰੀਆਂ ਅਰਦਾਸਾਂ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਹੈ। ਉਪਰੰਤ ਅੱਗੇ ਆਪਣੇ ਸੇਵਕ ਨੂੰ ਧਿਆਨ ਚੰਦ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ, ਸਿਦਕ ਬਖਸ਼ਿਆ। ਇਸ਼ਨਾਨ ਦਾ ਕੀ ਮਹੱਤਵ ਹੈ, ਉਹ ਦੱਸਣਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਭਵਿੱਖ ਦੀਆਂ ਜਿਹੜੀਆਂ ਬਾਤਾਂ ਹਨ ਉਹ ਦੱਸਣਾ ਕੀਤੀਆਂ ਹਨ। ਧਿਆਨ ਚੰਦ ਜਿਹਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਲੈਣ ਦੇ ਵਾਸਤੇ, ਸਤਿਗੁਰੂ ਜੀ ਦੀ ਖੁਸ਼ੀ ਲੈਣ ਦੇ ਵਾਸਤੇ ਬਿਸ਼ੰਬਰ ਦਾਸ ਜੋ ਬਾਣੀਆਂ ਸੀ, ਇਹਦੇ ਪੁੱਤਰ ਹਰਗੋਪਾਲ ਦੇ ਪਾਸੋਂ ਇਹ ਧਿਆਨ ਚੰਦ ਨੇ ਆਪਣਾ ਘਰ ਜਿਹੜਾ ਸੀ ਉਹ ਵੇਚ ਕੇ ਪੈਸੇ ਵੱਟ ਕੇ ਉਹ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਖਰੀਦ ਲਏ। ਸਤਿਗੁਰੂ ਦੇ ਬਚਨਾਂ ਤੇ ਭਰੋਸਾ ਕੀਤਾ, ਦ੍ਰਿੜ ਜਿਹੜਾ ਨਿਸ਼ਚਾ ਸੀ ਉਹ ਅੰਦਰ ਵਧਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿੱਤਾ। ਜਦੋਂ ਖੇਤ ਵਿੱਚ ਹਲ ਚਲਾਉਣ ਦੇ ਲਈ ਗਿਆ ਤੇ ਜਦੋਂ ਹਲ ਚਲਾਉਣਾ ਸ਼ੁਰੂ ਕੀਤਾ, ਬਹੁਤ ਸਾਰਾ ਧਨ ਨੂੰ ਪ੍ਰਾਪਤ ਹੋਇਆ ਤੇ ਉਹ ਧਨ ਦੇ ਵਿੱਚੋਂ ਦਸਵੰਧ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਪਹੁੰਚਿਆ ਤੇ ਸ਼ੁਕਰਾਨਾ ਵੀ ਕੀਤਾ ਤੇ ਕਿਹਾ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਜਦੋਂ ਤੋਂ ਆਪ ਜੀ ਦੀ ਰਹਿਮਤ ਹੋਈ ਹੈ, ਆਪ ਜੀ ਦੀ ਬਖਸ਼ਿਸ਼ ਸਦਕਾ ਮੇਰੇ ਅੰਦਰ ਦ੍ਰਿੜ ਵਿਸ਼ਵਾਸ ਵਧਿਆ, ਉਦੋਂ ਤੋਂ ਘਰ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਬੜੀਆਂ ਰਹਿਮਤਾਂ ਹਨ, ਬੜਾ ਧਨ ਪ੍ਰਾਪਤ ਹੋਇਆ। ਦਸਵੰਧ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ਮਨ ਦੇ ਵਿੱਚ ਕਈ ਵਾਰੀ ਸ਼ੰਕਾ ਉਤਪੰਨ ਹੋ ਜਾਂਦਾ ਹੈ ਕਿ ਜਿਵੇਂ ਬਿਸ਼ੰਬਰ ਦਾਸ ਉਹ ਆਪ ਜੀ ਦੇ ਘਰ ਦਾ ਸੇਵਕ ਸੀ, ਬੜਾ ਅੰਦਰ ਦ੍ਰਿੜ ਵਿਸ਼ਵਾਸ ਸੀ, ਸਿਦਕ ਸੀ, ਉਹਦਾ ਸਿਦਕ ਡੋਲ ਗਿਆ, ਕਿਤੇ ਐਸਾ ਕੋਈ ਸਮਾਂ ਨਾ ਬਣ ਆਵੇ ਜਦੋਂ ਸਿਦਕ ਡੋਲ ਜਾਵੇ, ਆਪ ਜੀ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਵੇਂ ਸਮੁੰਦਰ ਦੇ ਅੰਦਰ ਬਹੁਤ ਸਾਰੇ ਰਤਨ ਹੁੰਦੇ ਹਨ, ਉਹ ਬਹੁਤ ਸਾਰੇ ਜਿਹੜੇ ਸਮੁੰਦਰ ਦੇ ਵਿੱਚ ਰਤਨ ਹਨ, ਹੀਰੇ ਹਨ, ਉਹ ਜਦੋਂ ਸਮੁੰਦਰ ਤੋਂ ਦੂਰ ਜਾਂਦੇ ਹਨ, ਜਿੱਥੇ ਹੀਰੇ ਰਤਨ ਆਦਿਕ ਨਹੀਂ ਮਿਲਦੇ, ਉਸ ਥਾਂ ਤੇ ਪਹੁੰਚ ਜਾਂਦੇ ਹਨ ਤੇ ਉਹਨਾਂ ਦੀ ਕੀਮਤ ਜਿਹੜੀ ਆ ਉਹ ਬਹੁਤ ਜ਼ਿਆਦਾ ਹੋ ਜਾਇਆ ਕਰਦੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਸਿੱਖਾਂ ਦੇ ਅੰਦਰ ਸਿਦਕ ਰੂਪੀ ਹੀਰਾ ਜਿਹੜਾ ਰੱਖਿਆ ਹੈ, ਇਹ ਜਿੱਥੇ ਵੀ ਜਾਣਗੇ ਇਹਨਾਂ ਦੀ ਕੀਮਤ ਬਹੁਤ ਹੋਵੇਗੀ, ਦੁਨੀਆਂ ਦੇ ਵਿੱਚ ਹਰ ਥਾਂ ਤੇ ਜਾਣੇ ਜਾਣਗੇ। ਸੋ ਇਸ ਪ੍ਰਕਾਰ ਦੇ ਨਾਲ ਅੱਗੇ ਇਸ਼ਨਾਨ ਦਾ ਜਿਹੜਾ ਮਹੱਤਵ ਹੈ, ਪਹਿਰ ਰਾਤ ਜਾ ਕੇ ਇਸ਼ਨਾਨ ਕਰਨਾ, ਉਹ ਸਾਰੇ ਇਸ਼ਨਾਨ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਾਣੂ ਕਰਵਾਇਆ। ਆਉਣ ਵਾਲੇ ਭਵਿੱਖਤ ਸਮੇਂ ਦੇ ਵਿੱਚ ਜਿਵੇਂ ਗੁਰੂ ਕੇ ਸਿੱਖ ਸਾਰੇ ਸੁੱਖ ਸਾਥੋਂ ਪ੍ਰਾਪਤ ਕਰਨਗੇ, ਦੁਨੀਆਂ ਦਾ ਰਾਜ ਭਾਗ ਕਰਨਗੇ, ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਾਰਾ ਕੁਛ ਦੱਸਣਾ ਕੀਤਾ ਹੈ। ਇਸੇ ਸਮੇਂ ਦੇ ਦੌਰਾਨ ਗੁਰੂ ਕੇ ਮਹਿਲ ਮਾਤਾ ਜੀ ਤੋਂ ਜੀ ਗੁਰੂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਅਤੇ ਆ ਕੇ ਕਹਿਣ ਲੱਗੇ, ਹੇ ਪਤੀ ਦੇਵ ਸਤਿਗੁਰੂ ਜੀ, ਤੁਸੀਂ ਆਪਣੇ ਸਿੱਖ ਸੇਵਕਾਂ ਨੂੰ ਉਪਦੇਸ਼ ਦਿੰਦੇ ਹੋ, ਉਪਦੇਸ਼ ਦੇ ਕੇ ਤਾਰਦੇ ਹੋ, ਆਪ ਜੀ ਕੋਲ ਮੈਂ ਵੀ ਚੱਲ ਕੇ ਆਈ ਹਾਂ, ਆਪ ਜੀ ਕਿਰਪਾ ਕਰੋ, ਪਾਵਨ ਉਪਦੇਸ਼ ਸਿੱਖਾਂ ਦੀ ਤਰ੍ਹਾਂ ਮੈਨੂੰ ਵੀ ਦੇਣਾ ਕਰੋ। ਸੋ ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ, ਰਾਜ ਕਰੇਗਾ ਖਾਲਸਾ ਰਹਿਮ ਵਾਸ ਨ ਕੋਏ, ਕਰੈ ਨੌਕਰੀ ਮੋਏ ਜੋ ਜੀਵਾ ਪਾਵੈ ਸੋਏ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਰਾਜ ਕਰੇਗਾ, ਜਿਹਦੇ ਰਾਜ ਦੇ ਵਿੱਚ ਸਾਰੇ ਸੁਖੀ ਰਹਿਣਗੇ, ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਪਹੁੰਚੇਗਾ, ਸਾਰੇ ਸੁੱਖ ਦੇ ਸਹਿਤ ਰਹਿਣਾ ਕਰਨਗੇ।
ਅਲਪਹਾਰਨ ਹੋਏ ਕਰ ਬੈਠੇ ਆਸਨ ਧਾਰ, ਦਿਸ਼ਟ ਠਹਿਰਾਵੇ ਨਾਸਕਾ ਮਨ ਤੇ ਭਾਸ਼ਣ ਡਾ।
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਇਹ ਪਾਵਨ ਬਖਸ਼ਿਸ਼ਾਂ ਗੁਰਸਿੱਖਾਂ ਤੇ ਕਰ ਰਹੇ ਸਨ ਤੇ ਗੁਰੂ ਕੇ ਮਹਿਲ ਮਾਤਾ ਜੀ ਤੋਂ ਜੀ ਚੱਲ ਕੇ ਆਏ ਤੇ ਆ ਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਉਪਦੇਸ਼ ਦੀ ਮੰਗ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਜੋ ਉਪਦੇਸ਼ ਦਿੱਤਾ ਕਿ ਸੁਰਤ ਨੂੰ ਟਿਕਾ ਕੇ ਇੰਦਰੀਆਂ ਨੂੰ ਧਿਆਨ ਦੇ ਵਿਚ ਕਰਕੇ ਸੁਰਤ ਨੂੰ ਕੇਵਲ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ, ਸਾਰੀਆਂ ਵਾਸ਼ਨਾਵਾਂ ਤੇ ਕਾਬੂ ਕਰਨਾ, ਤੇ ਜਦੋਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਤੁਹਾਡੇ ਬ੍ਰਹਮ ਆਤਮੇ ਵਿਚ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਮਾਤਾ ਜੀ ਤੋਂ ਜੀ ਇਹ ਪਾਵਨ ਉਪਦੇਸ਼ ਧਾਰਨ ਕਰਕੇ ਅਲਪ ਆਹਾਰਨ ਹੋਏ ਕਰ ਬੈਠਾ। ਹੁਣ ਥੋੜਾ ਭੋਜਨ ਛਕਦੇ ਹਨ, ਬਹੁਤਾ ਭੋਜਨ ਨਹੀਂ ਛਕਦੇ, ਬਹੁਤ ਥੋੜਾ ਭੋਜਨ ਛਕਦੇ ਹਨ ਤੇ ਚੌਂਕੜਾ ਮਾਰ ਕੇ ਬੈਠ ਜਾਂਦੇ। ਜਿਹੜਾ ਆਪਣਾ ਧਿਆਨ ਹੈ ਉਹ ਆਪਣੀ ਨਾਸਕਾ ਵਾਲੇ ਉੱਪਰਲੇ ਪਾਸੇ ਵੱਲ ਲਾ ਕੇ ਰੱਖਦੇ ਹਨ।
ਦ੍ਰਿਸ਼ਟ ਠਹਿਰਾਵੇ ਨਾਸਕਾ ਮਨ ਤੇ ਭਾਸ਼ਣ ਦਾ,
ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਹਨ ਉਹਨਾਂ ਵਾਸ਼ਨਾਵਾਂ ਨੂੰ ਕਾਬੂ ਕਰਕੇ, ਉਹਨਾਂ ਵਾਸ਼ਨਾਵਾਂ ਵੱਲੋਂ ਮਨ ਨੂੰ ਰੋਕ ਕੇ ਜਿਹੜਾ ਆਪਣਾ ਧਿਆਨ ਹੈ ਉਹ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ ਹਨ। ਆਪਣਾ ਜਿਹੜਾ ਧਿਆਨ ਹੈ, ਜਿਹੜਾ ਮਸਤਕ ਹੈ ਨੱਕ ਤੋਂ ਉੱਪਰ ਵਾਲਾ ਹਿੱਸਾ, ਇਹਦੇ ਵੱਲ ਉੱਪਰ ਧਿਆਨ ਕਰਦੇ ਹਨ।
ਖਸ਼ਟ ਮਹੀਨੇ ਸਾਧਿਓ ਜਬੈ,
ਇਸ ਪ੍ਰਕਾਰ ਦੇ ਨਾਲ ਜਦੋਂ ਮਾਤਾ ਜੀਤੋ ਜੀ ਨੂੰ ਇਸ ਤਰ੍ਹਾਂ ਸਾਧਨਾ ਕਰਦਿਆਂ 6 ਮਹੀਨੇ ਦਾ ਸਮਾਂ ਬੀਤ ਗਿਆ ਹੈ,
ਪ੍ਰਾਪਤ ਹੋਈ ਸਵੈ,
ਇਸ ਪ੍ਰਕਾਰ ਦੇ ਨਾਲ ਕਰਨ ਦੇ ਨਾਲ ਜਿਹੜੀਆਂ ਸਿੱਧੀਆਂ ਸਨੋਰੀ ਦੀਆਂ ਸਿੱਧੀਆਂ ਸਾਰੀਆਂ ਪ੍ਰਾਪਤ ਹੋ ਗਈਆਂ ਹਨ।
ਸਾਧਤ ਦਵਾਸ਼ਿਸ ਮਾਸ ਬਿਤਾਏ,
ਤੇ 6 ਮਹੀਨੇ ਦਾ ਸਮਾਂ ਪੂਰਨ ਕਰਕੇ ਅੱਗੇ 2 ਮਹੀਨੇ ਦਾ ਹੋਰ ਸਮਾਂ ਇਸੇ ਤਰ੍ਹਾਂ ਮਾਤਾ ਜੀਤੋ ਜੀ ਨੇ ਬਤੀਤ ਕੀਤਾ ਹੈ ਸਾਧਨਾ ਕਰਦਿਆਂ।
ਅੰਤਰ ਜਮਤਾ ਉਰ ਬਿਲਤਾਏ,
ਤੇ ਜਦੋਂ 6 ਮਹੀਨਿਆਂ ਤੋਂ ਉੱਪਰ 2 ਮਹੀਨੇ ਦਾ ਹੋਰ ਸਮਾਂ ਸਾਧਨਾ ਕਰਦਿਆਂ ਬਤੀਤ ਕੀਤਾ ਤੇ ਅੰਤਰ ਜਿਹੜੀ ਅੰਤਰ ਜਾਮਤਾ ਆ ਗਈ, ਆਉਣ ਵਾਲੇ ਤੇ ਬੀਤੇ ਵਾਲੇ ਸਮੇਂ ਦੀ ਜਦੋਂ ਸੋਝੀ ਆਣ ਪ੍ਰਾਪਤ ਹੋਈ ਹੈ।
ਭੂਤ ਭਵਿੱਖਤ ਕੀ ਸਭ ਬਾਤ,
ਭੂਤ ਭਵਿੱਖਤ ਪਿੱਛੇ ਬੀਤ ਚੁੱਕੇ ਤੇ ਆਉਣ ਵਾਲੇ ਜਿਹੜੇ ਅੱਗੇ ਹੋਣ ਵਾਲੀ ਵਾਪਰਨ ਵਾਲੀ ਹੈ ਉਹਦੇ ਬਾਰੇ ਜਦੋਂ ਸਾਰਾ ਕੁਝ ਜਾਣ ਲਿਆ ਹੈ।
ਹਿਰਦੇ ਮੈਂ ਸਭ ਖਿਆਤ,
ਭਲੀ ਪ੍ਰਕਾਰ ਦੇ ਨਾਲ ਹਿਰਦੇ ਦੇ ਵਿੱਚ ਉਸ ਨੂੰ ਜਾਣ ਲਿਆ ਹੈ, ਗਿਆਨ ਪ੍ਰਾਪਤ ਕਰ ਲਿਆ ਹੈ।
ਗੁਰ ਕੀ ਗੱਤ ਜਬ ਮਨ ਜਾਣੇ, ਜੰਗ ਬੀਚ ਹੋਏ ਸੰਤ ਧਾਨੇ।
ਜਦੋਂ ਇਸ ਪ੍ਰਕਾਰ ਦੇ ਨਾਲ ਮਾਤਾ ਜੀਤੋ ਜੀ ਨੇ ਸਾਧਨਾ ਕੀਤੀ, ਸਾਧਨਾ ਕਰਕੇ ਉਹਨਾਂ ਨੇ ਅੰਤਰ ਜਾਮਤਾ ਪ੍ਰਾਪਤ ਕਰ ਲਈ, ਅੰਤਰ ਆਤਮੇ ਗਿਆਨ ਆ ਗਿਆ। ਅੰਤਰ ਆਤਮੇ ਗਿਆਨ ਆਉਣ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਆਉਣ ਵਾਲੇ ਸਮੇਂ ਦੀ ਗੱਤ ਸੀ, ਜਿਹੜੀ ਜੰਗ ਯੁੱਧ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣੀ ਸੀ, ਜਿਹੜਾ ਪਰਿਵਾਰ ਖੇਰੂ ਖੇਰੂ ਹੋਣਾ ਸੀ, ਅਨੰਦਪੁਰ ਸਾਹਿਬ ਨੂੰ ਛੱਡਣਾ ਸੀ, ਉਹ ਆਉਣ ਵਾਲੇ ਸਾਰੇ ਸਮੇਂ ਨੂੰ ਜਦੋਂ ਜਾਣ ਲਿਆ ਹੈ।
ਅਪਰ ਵਾਰਤਾ ਸਭ ਬਿਦਤਾਏ,
ਉਹ ਜਿਹੜੀ ਵਾਰਤਾ ਸੀ, ਉਹ ਜਿਹੜਾ ਆਉਣ ਵਾਲਾ ਸਮੇਂ ਦਾ ਆਉਣ ਵਾਲੇ ਸਮੇਂ ਚ ਜੋ ਕੁਛ ਬੀਤਣਾ ਸੀ ਉਹ ਸਾਰੀ ਬਿਦਤਾਈ ਹਿਰਦੇ ਦੇ ਅੰਦਰ ਸੋਝੀ ਪ੍ਰਾਪਤ ਕਰ ਲਏ।
ਇੱਕ ਦਿਨ ਪੁਨ ਸਤਿਗੁਰ ਟਿਕ ਆਏ,
ਇਸ ਪ੍ਰਕਾਰ ਦੇ ਨਾਲ ਅੰਤਰ ਆਤਮੇ ਗਿਆਨ ਪ੍ਰਾਪਤ ਕਰਕੇ ਮਾਤਾ ਜੀਤੋ ਜੀ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਹਨ।
ਸਕਲ ਕਲਾ ਸਮਰੱਥ ਗੁਰ ਪੂਰਨ,
ਕਹਿਣ ਲੱਗੇ ਆ ਕੇ ਹੇ ਸਤਿਗੁਰੂ ਪਾਤਸ਼ਾਹ ਗੁਰੂ ਪਤੀ ਦੇਵ ਜੀ, ਤੁਸੀਂ ਸਰਵ ਕਲਾ ਕਰਕੇ ਸਮਰੱਥ
ਹੋ, ਥਾਪੋ ਰਾਵਰ ਪੂਰਨ,
ਤੁਸੀਂ ਚਾਹੋ ਛਿਣ ਦੇ ਵਿੱਚ ਥਾਪ ਸਕਦੇ ਹੋ, ਚਾਹੋ ਛਿਣ ਦੇ ਵਿੱਚ ਨਾਸ਼ ਕਰ ਸਕਦੇ ਹੋ, ਤੁਸੀਂ ਸਰਵ ਕਲਾ ਕਰਕੇ ਸਮਰੱਥ ਹੋ।
ਖਾਲੀ ਭਰੋ ਭਰੋ ਕਰ ਖਾਲੀ,
ਬੀਤੇ ਭਰੇ ਭਰੇ ਸੁਖਨਾਵੇ, ਹੁਣ ਤੁਸੀਂ ਚਾਹੋ ਭਰਿਆਂ ਤੋਂ ਖਾਲੀ ਕਰ ਸਕਦੇ ਹੋ, ਚਾਹੋ ਤੇ ਖਾਲੀਆਂ ਨੂੰ ਭਰ ਸਕਦੇ ਹੋ, ਤੁਹਾਡੇ ਵਿੱਚ ਕੋਈ ਕਰਨ ਵਿੱਚ ਦੇਰੀ ਨਹੀਂ ਲੱਗਦੀ, ਤੁਸੀਂ ਸਰਵ ਕਲਾ ਕਰਕੇ ਸਮਰੱਥ ਹੋ, ਇਸ ਕਰਕੇ ਖਾਲੀਆਂ ਨੂੰ ਭਰ ਸਕਦੇ ਹੋ ਤੇ ਭਰਿਆਂ ਨੂੰ ਖਾਲੀ ਕਰਨ ਵਿੱਚ ਦੇਰ ਨਹੀਂ ਲਾਉਂਦੇ ਹੋ।
ਆਪੋ ਨਾ ਸੋਚੋ ਉਤਾਲੇ,
थापो नासो चाहो तालेस करके तुसी जिवें मर्जी चाहो जिवें चाहो शिण दे विच थाप लवो चाहे नाश कर देवो तुसी करन दे समर्थ हो।
जग मैं बंस राकब करिया
हे गुरुपति देव जी, जिस तरह मैं आप जी दे कोलो उपदेश प्राप्त करके साधना करके अंतर आत्मे ज्ञान प्राप्त करके मैं ए जान लिया कि भविखत विच की होने वाला है की वापरन वाला है जेडी संतान है ओ आउन वाले समय दे विच मैदाने जंग दे अंदर शहीदियां प्राप्त कर जावेगी ओदे बारे जदो मैं अंदर आत्मे सोझी पाई ते बेनती है तुसी समर्थ हो तुसी चाहो ता रख भी सकदे हो इस करके जग मैं वंश रखबो करिया जगत दे विच अपनी जड़ी वंश है उसनू बचाउणा करो रख लवो
करो आसे आप विचरिया
ए मेरी आस है मैं ए आस लेके आप जी दे कोल आई हां कृपा करके इस उपर विचार करना करो।
श्री जी तो ते सुन मुस्काए
ते माता जीतो जी दे कोलो ए गल सुन के सतगुरु पातशाह कलगीधर पातशाह जी मुस्कुराए हन
भविखत तुम लख पाए
कहन लगे हे जीतो तुसी भूत भविखत बीते समय दी ते आउन वाले समय दी गत नू जान लिया है
संसत के जोग कमायो कै पर लोक भलोर पायो
तुसी ए दसो कि तुसी ए जड़ा जोग कमाया ए संतान दी खुशी वास्ते संतान दी प्राप्ति वास्ते जोग कमाया कि जब परलोक नू भला करके जाने है ए जड़े तुहाडे जो कमाउन दी तुसी इतनी साधना कीती तुहाडे मन दे विच फुरना आया तुसी ख्याल कीता तुसी बड़ा हठ करके बड़े तरह शरीर नू साध के सारी ए तपस्या कीती तप कीता तुसी ए सारा जो भी कीता ए संतान नू औलाद दे सुख नू मुख रख के कीता है क्या जा परलोक नू भला जान दिया तुसी ए तप करना कीता है।
मो आग से सकल बेकारा
सतगुरु पातशाह जी कहन लगे मो आग से सकल बेकारा ए जिड़ा मो है एदे विच सारे मोह दे विच प्या होया जीव विकारा विचो निकलदा नहीं मोह विकारा दी जड़ है इस करके मोह तो बच के रहना चाहिदा है।
ते चाहिया मन मो न्यारा
मोह तो ता न्यारे होके रहना चाहिदा है मोह दे विच कदी भी फसना नहीं चाहिदा मोह ऐसा चिकड़ है जेड़ा एदे विच एक बारी फस जावे मोह रूपी चिकड़ दे विचो फिर निकल नहीं सकदा ओ नीचे ही तसदा जांदा है इस करके मोह तो न्यारे होके रहना चाहिदा है।
ते विपरीत सगले धारे क्यों न लगी अर्च सिर दारे
लगे तुसी उल्टी रीति किवें धारण कर ली ए जी उल्टी नीति रीति है मोह वाले किथे ता तुसी ए सारी तपस्या करके साधना करके मोह तो उपर उठना सी पर तुसी मोह दे विच पै गए उल्टी रीति धारण कर ले क्यों न लखी अरश सरदारी जेडी अरश दी सरदारी है सचखंड दा जेड़ा सुख है उत्तम पदवी दी जेड़ी प्राप्ति है तुसी ओदे बारे विचार क्यों नहीं कीती है।
सुत समेत जो पद अविनाशे
पुत्रां दे समेत जो पद अविनाशी जेड़ी पदवी प्राप्त होनी है नाश तो रहत होने वाली पदवी ओ पदवी दी तुसी विचार नहीं कीते
ओ बनो सदा तुम बासे
ओ पदवी प्राप्त करके सदा दे तुसी वासी उथों दे बन जाना जिथे तुहानू अविनाशी पदवी प्राप्त हो जानी है ओ पदवी नू प्राप्त करके सदा ले तुसी सुख भोगना है सदा दे तुसी उस नगरी दे वासी बन जाना है उस नगरी दे वासी होने दा तुसी विचार करना करो।
नश्वर जगत देख क्यों भूले
ए जिड़ा जगत है ए नाशवंत है ए संसार बिन संहार है संसार दे विच जितनी वनस्पति है जितने जीव हन पशु पंछी हन पौधे हन सूरज है चंद्रमा तारे जो भी नजर आ रहे है ये सारा कुछ बिनस जान वाला है संसार नाशवंत है, तुसी इसनु नाशवंत क्यों नहीं जाने आ?
योग तरे आनंद व्रत झूले,
योग तरे आनंद व्रत झूले, ते इस करके योग दी व्रति नु चारण करके आनंद दे विच झूलना भाव आनंद दे विच मस्त रहना है।
ब्रह्मात्म को ज्ञान उपन्ना,
साडे ब्रह्म आत्मे दे विच ज्ञान पैदा हो गया, जिहड़ी तुसी साधना कीती उपदेश धारण करके, ओ साधना करन दे नाल तुहाडे अंतर आत्मे दे विच ज्ञान दी सोजी आ गई है, ज्ञान प्राप्त हो गया है।
सफल जन्म इस तो धन्ना,
तुहाडा जिहड़ा जन्म है वो सफल हो गया, सफल सफल भई सफल यात्रा, जीवन दी जिहड़ी यात्रा तुहाडी सफली हो गई, तू धन हो गई है, साधना करके जीतो, तू जीवन नू सफल कर लिया, मोह दा त्याग करके तू अविनाशी पद वल वेखना कर।
जित नहीं त्यागक कहबो,
ते जेडे तुसी बचन कहे हन, जेडियां मोह दियां गल्लां कीतियां हन, ए तुहाडे वास्ते कहणियां उचित नहीं, ए कहणियां चंगियां नहीं हन, हुण तुसी मोह तो उपर उठना करो।
तन ते बिन आप को लैबो,
अपने आप नू तुसी अपने शरीर तो अलग जानो, ए शरीर नू सच करके ना मानो, क्योंकि एदे अंदर वाहिगुरु परमेश्वर दी जोत है, इस करके शरीर तो अपने आप नू अलग करके जानना करो।
सुन जी तो कर जोरे उचारे, मैं सदीव रावर अनसारे।
इस प्रकार दे नाल जदो सतगुरु पातशाह गुरु कलगीधर पातशाह जी ने समझाया भली प्रकार दे नाल माता जीतो जी नो, ते सतगुरु पातशाह जी दे पावन बचन सुन के माता जीतू जी ने दोवे हाथ जोड़ के कहन लगी, है सतगुरु पति देव जीओ, मैं सदीव रावर अनुसारी, मैं सदा आप जी दी आज्ञा दे अनुसार रही हां, आप जी दी आज्ञा दे अनुसार ही रहांगे।
एक जगत दिशकीनस अरवे,
एक जगत दिशकीनस अरजी, मैं ता ए जगत वल्लों वेख के, क्योंकि जगत दे विच जिहड़े आपा देखदे आं कि साडी संतान होवे, जगत दे वी साडा ना होवे, मैं जगत दी ओ रीति वल वेख के तुहाडे अगे अर्जी तो भाव ए पुकार कीती, बेनती कीती से।
तो जसा आपकी मर्जी,
हुण अगे सतगुरु पातशाह जी जिवें आप जी दी मर्जी होवे उसे तरह तुसी वर्तना करो।
मुझको खुशी करो तन छोरो, मैं बिगन गन पिख्यो न लोरो।
कहन लगी मेरे ते कृपा करो, अपनी खुशी कर देवो गुरु पति देव जी, मैं अपने इस तन दा त्याग कर देवा, क्यों? क्योंकि आउन वाले समय दे विच जिहड़ा बिघन आउना है, जिहड़ा संकट आउना है, ओनू मैं वेख नहीं सकदी, वेख के सहार नहीं सकदी, इस करके ओ वेखन तो पहला मैं अपने तन दा त्याग कर देवा।
पीछे रचो जसा मन भाया,
जदों मैं इस तन दा त्याग कर देवांगी, इस संसार नू छड के चली जावांगी, ते पिछो जिवें आप जी दा मन पौंदा होवे उस तरह कर लेना जे।
अस अपदा मैं देखना सकाया,
अस अपदा ऐसी जिहड़ी अपदा आउण वाले दुख दे घड़ी है, ओ मैं देख नहीं सकदी हां।
सब गुर कयो तो ए चित जैसे,
सतगुरु पातशाह जी ने हुण माता जीतो जी दे जदों ए गल्लां सुनिया कि मैं इस तन दा त्याग कर देवा, सतगुरु पातशाह जी कहन लगे, हे जीतो जिवें तेरे मन दी मर्जी है तू उसे तरह करना कर, जे तू तन दा त्याग करना चाहुंदी है ता तू अपने तन दा त्याग कर ले।
करो आप भावत शुभ तैसे,
जिवें तेरे मन नू चंगा लगदा है उसे तरह शुभ रीति दे अनुसार तुसी कर लवो।
चार दिवस जीवन जग माए, निज निज वारी सब चल जाए।
सतगुरु पातशाह जी कहन लगे चार दिन दी जिंदगी है इस संसार दे विच जीव आया, क्योंकि सब ना मरना आया, वे छोड़ा सब नहा, राम गयो रावण गयो, जाको बहो परवार, कहो नानक थिर कश नहीं सुपने ज्यो संसार राणा राव ना को रह रंग न तुंग फकीर वारी आपो अपनी कोई न बंदा धीर। इस संसार दे विच जितने जीव आए हन चार दिन दी जिंदगी नू भोग के सारिया ने अपनी वारी दे अनुसार एक दिन एथो कूच कर जाना है चले जाना है।
अगे पाचे चलन जरूर
किसे ने अगे चले जाना है किसे ने दो दिन पिछो चले जाना है जाना जरूर है। कोई भी स्थिर एथे नहीं बैठा रहा सारिया ने जगत नू छड के चले जाना है।
दुख कै सुखी नेर कै दूर
कोई दुख दे विच है कोई सुख दे विच है किसी दा मरना नेड़े है किसी दा दूर है वो जाना जरूर है। भावे जीव दुखी होके इथो चला जावे चाहे सुख दी जीवन बतीत करके चला जावे उसने एक दिन चले जाना है।
रंग सवे एक समाना
भावे कोई राजा है ते भावे कोई गरीब है भिखारी है वो सारिया ने एको रस्ते जाना है। राजा प्रजा समकर जा मारा राजा प्रजा समकर जाना ऐसो काल बिडानी रे वो जड़ा काल है ओ सारिया दे वास्ते इको तरह ही आंदा है भावे ओ राजा है भिखारी है ओ सारिया नू इको रस्ते लेके चले जांदा है। मौत ने अवश्य आना है सारिया ते ही आना है क्योंकि जीव ना ता इस संसार दे विच अपनी मर्जी दे नाल आंदा है ते ना अपनी मर्जी दे नाल जांदा है। आपां गुरबाणी दे विच पढ़दे हां कि कल्ले आवे नानका उस वाहेगुरु परमेश्वर दा भेजिया होया जीव इस संसार ते आंदा सदे उठी जाहे ते जदों दा सदा आ जांदा अपनी वारी अनुसार उस संसार तो कूच कर जांदा है चले जांदा है। इस करके किसे ने भी स्थिर नहीं बैठ रहना।
उपजन हारे बिनस निदाना
उपजन हारे बिनस निदाना जिन्हें पैदा किया है उसने एक दिन नाश भी करना है खत्म भी करना है।
सुनत कंत ते बंधन ठाने
अपने गुरु पति देव दे कोलो ए पावन बचन सिखिया दे बचन सरवण किते ते बचन सरवण करके वंदना कीती है माता जी तो जिन्हें नमस्कार कीती है।
दर्शन करे उस तिरला थाने
उस स्थान ते खड़े होके दोवे हाथ जोड़ के सतगुरु पातशाह जी दे दर्शन कीते हन सदा सुख देन वाले दर्शन परसे हन।
पति मूरत को रे बसाए
गुरु पति दी जिहड़ी मूरत सी ਉਹਨੂੰ ਆਪਣੇ ਹਿਰਦੇ ਦੇ ਵਿਚ ਵਸਾਉਣਾ ਕੀਤਾ ਹੈ।
ਕਰਬੋ ਨਮੋ ਆਪਣੇ ਘਰ ਆਏ
ਦੋਵੇਂ ਹੱਥ ਜੋੜ ਕੇ ਦਰਸ਼ਨ ਕਰਦਿਆਂ ਚਰਨਾਂ ਤੇ ਨਮਸਕਾਰ ਕੀਤੇ ਨਮਸਕਾਰ ਕਰਕੇ ਮਾਤਾ ਜੀ ਤੋਂ ਜੀ ਚੱਲ ਕੇ ਘਰ ਦੇ ਵਿਚ ਵਾਪਸ ਆਏ ਹਨ।
ਕਰ ਇਸ਼ਨਾਨ ਪਾਵਨ ਤਨੋ ਹੈ ਕੈ
ਘਰ ਦੇ ਵਿਚ ਆ ਕੇ ਸੁੰਦਰ ਜਲ ਦੇ ਨਾਲ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਤਨ ਨੂੰ ਪਾਵਨ ਭਾਵ ਪਵਿੱਤਰ ਕਰਨਾ ਕੀਤਾ ਹੈ।
ਕੁਛ ਕੋ ਆਸਨ ਦਾਸਨ ਕਹਿ ਕੇ
ਤੇ ਆਸਨ ਜਿਹੜਾ ਆਪਣਾ ਡਾਉਣਾ ਕੀਤਾ ਕੁਛ ਕੋ ਦਬ ਦਾ ਆਸਨ ਕੁਛ ਕੋ ਤੋਂ ਭਾਵ ਦਬ ਦਾ ਆਸਨ ਜਿਹੜਾ ਸੀ ਉਹ ਡਬਾਉਣਾ ਕੀਤਾ ਹੈ ਉਹ ਆਸਨ ਲਾਉਣਾ ਕੀਤਾ ਹੈ।
ਅਸੀਂ ਆਦਿ ਪ੍ਰਭੂ ਨਾਰੇ
ਉਸ ਆਸਨ ਤੇ ਬੈਠੇ ਹਨ ਆਪਣਾ ਆਸਨ ਲਾਇਆ ਤੇ ਦਾਸੀਆਂ ਜਿਹੜੀਆਂ ਬਹੁਤ ਸਾਰੀਆਂ ਦਾਸੀਆਂ ਹਰ ਵੇਲੇ ਸੇਵਾ ਦੇ ਵਿਚ ਹਾਜ਼ਰ ਰਹਿੰਦੀਆਂ ਸਨ ਉਹ ਵੀ ਚੱਲ ਕੇ ਮਾਤਾ ਜੀਤੋ ਜੀ ਦੇ ਕੋਲ ਆਈਆਂ ਹਨ।
ਕਰਤ ਜੇ ਸੇਵਾ ਰਖਤ ਸੁਖਾਏ
ਜੋ ਹਰ ਵੇਲੇ ਮਾਤਾ ਜੀਤੋ ਜੀ ਦੇ ਸੁਖ ਦੇਣ ਵਾਲੀ ਸੇਵਾ ਕਰਦੀਆਂ ਸਨ ਹਰ ਵੇਲੇ ਸੇਵਾ ਦੇ ਵਿਚ ਤਤਪਰ ਰਹਿੰਦੀਆਂ ਸਨ।
ਕੇਤਕ ਪਾਸ ਰਹਿਤ ਤਿੰਨ ਸਾਥ
ਤੇ ਕੇਤਕ ਪਾਸ ਕਈ ਜਿਹੜੀਆਂ ਹਰ ਵੇਲੇ ਕਈ ਤਾਂ ਸੇਵਾ ਕਰਕੇ ਉਹ ਚਲੀਆਂ ਜਾਂਦੀਆਂ ਸਨ ਤੇ ਕਈ ਐਸੀਆਂ ਦਾਸੀਆਂ ਸਨ ਜਿਹੜੀਆਂ ਹਰ ਵੇਲੇ ਮਾਤਾ ਜੀ ਤੋਂ ਜੀ ਦੇ ਨਾਲ ਰਹਿੰਦੀਆਂ ਸਨ।
ਨਿਜ ਚਲਬੇ ਕੀ ਕਹਿ ਕਰ ਗਾਤ
ਨਿਜ ਚਲਬੇ ਕੀ ਕਹਿ ਕਰ ਗਾਤ ਉਹ ਜਿਹੜੀਆਂ ਹਮੇਸ਼ਾ ਰਹਿਣ ਵਾਲੀਆਂ ਦਾਸੀਆਂ ਸਨ ਮਾਤਾ ਜੀ ਤੋਂ ਜੀ ਦੇ ਕੋਲ ਮਾਤਾ ਜੀ ਤੋਂ ਜੀ ਨੇ ਹੁਣ ਉਹਨਾਂ ਨੂੰ ਆਪਣੇ ਜਾਣ ਦੀ ਜਿਹੜੀ ਸਾਰੀ ਗੱਲ ਸੀ ਸਾਰੀ ਵਾਰਤਾ ਉਹ ਦੱਸਣਾ ਕੀਤੀ ਹੈ ਕਿ ਸੰਸਾਰ ਦਾ ਤਿਆਗ ਕਰਕੇ ਮੈਂ ਕੂਚ ਕਰ ਜਾਣਾ ਭਾਵ ਚਲੇ ਜਾਣਾ ਸੱਚਖੰਡ ਗਮਨ ਕਰ ਜਾਣਾ ਹੈ।
ਜੋ ਜਿਨ ਜਾਚਿਓ ਸੋ ਤਿਨ ਦਿਓ
ਹੁਣ
ਜਿਵੇਂ ਜਿਵੇਂ ਦਾਸੀਆਂ ਦੇ ਮਨ ਇੱਛਤ ਕੋਈ ਉਹਨਾਂ ਦੀ ਕਾਮਨਾ ਸੀ ਉਹ ਸਾਰੀਆਂ ਨੇ ਮਾਤਾ ਜੀਤੋ ਜੀ ਦੇ ਕੋਲੋਂ ਮਨ ਭਾਉਂਦੇ ਫਲ ਪ੍ਰਾਪਤ ਕੀਤੇ ਹਨ।
ਮਨ ਭਾਵਤ ਸਭੋ ਵਰ ਲਿਓ,
ਮਨ ਭਾਉਂਦੇ ਵਰ ਸਾਰੀਆਂ ਨੇ ਵਰ ਪ੍ਰਾਪਤ ਕਰਕੇ ਖੁਸ਼ੀ ਪ੍ਰਾਪਤ ਕੀਤੀ ਹੈ।
ਆਸਨ ਕਰ ਬੈਠੀ ਤਤਕਾਲ,
ਤੇ ਹੁਣ ਉਹ ਜਿਹੜਾ ਆਸਨ ਲਗਾਇਆ ਸੀ ਉਸ ਆਸਨ ਦੇ ਉੱਤੇ ਮਾਤਾ ਜੀਤੋ ਜੀ ਬੈਠ ਕੇ ਲੰਬਾ ਸਮਾਂ ਬੈਠੇ ਹਨ।
ਸਾਦੇ ਪੂਰਵ ਯੋਗ ਵਿਸਾਲਾ,
ਤੇ ਯੋਗ ਆਸਨ ਜਿਹੜਾ ਸੀ ਉਹ ਸਾਧਨਾ ਕੀਤੀ, ਯੋਗ ਆਸਨ ਸਾਧਿਆ ਹੈ।
ਕਿਸੇ ਅਭਿਆਸ ਬਲਤੇ ਕਿਚ ਸਵਾਤ,
ਯੋਗ ਆਸਨ ਦੇ ਦੁਆਰਾ ਅਭਿਆਸ ਕੀਤਾ ਹੋਇਆ ਸੀ ਮਾਤਾ ਜੀਤੋ ਜੀ ਨੇ ਜਿਹੜਾ ਅਭਿਆਸ ਕੀਤਾ ਸੀ ਯੋਗ ਆਸਨ ਨੂੰ ਸਿੱਧ ਕਰਨ ਦਾ, ਉਹ ਯੋਗ ਆਸਨ ਦੇ ਜੋ ਦੁਆਰਾ ਆਪਣੇ ਜਿਹੜੇ ਸਵਾਸ ਸਨ ਉਹ ਖਿੱਚੇ ਹਨ।
ਦਸਮ ਦੁਆਰ ਮੈਂ ਕਰਤੇ ਬਾਤ,
ਸਵਾਸਾਂ ਨੂੰ ਖਿੱਚ ਕੇ ਦਸਮ ਦੁਆਰ ਦੇ ਵਿੱਚ ਵਾਸਾ ਕਰ ਲਿਆ ਹੈ।
ਪਾਏ ਜੋਰ ਬ੍ਰਹਮਰੰਦਰ ਫੋਰਾ,
ਜੋਰ ਪਾ ਕੇ ਬ੍ਰਹਮਰੰਦਰ ਫੋਰਾ ਜਿਹੜਾ ਸਰੀਰ ਦਾ ਤਿਆਗ ਕਰ ਦਿੱਤਾ ਹੈ।
ਗਮਨੀ ਗੁਰਪੁਰ ਤਨ ਕੋ ਛੋਰਾ,
ਤੇ ਸਵਾਸਾਂ ਨੂੰ ਦਸਮ ਦੁਆਰ ਤੇ ਚੜਾ ਕੇ ਦਸਮ ਦੁਆਰ ਦੇ ਵਿੱਚ ਵਾਸਾ ਕਰਕੇ ਯੋਗ ਆਸਣ ਦੇ ਰਾਹੀ ਇਸ ਪੰਜ ਭੂਤਕ ਸਰੀਰ ਦਾ ਤਿਆਗ ਕਰ ਦਿੱਤਾ ਤੇ ਗੁਰਪੁਰੀ ਨੂੰ ਸੁਧਾਰ ਗਏ ਹਨ।
ਦੇਖਤ ਦਾਸੀ ਦੋਰਤ ਗਏ,
ਤੇ ਹੁਣ ਉਹ ਜਿਹੜੀਆਂ ਦਾਸੀਆਂ ਕੋਲ ਸਨ ਸੇਵਾ ਦੇ ਵਿੱਚ ਹਾਜ਼ਰ ਸਨ, ਹੁਣ ਜਦੋਂ ਉਹਨਾਂ ਨੇ ਦੇਖਿਆ ਹੈ ਸਾਰਾ ਸਾਹਮਣੇ ਹਾਲ, ਅੱਖੀ ਕੌਤਕ ਦੇਖਣਾ ਕੀਤਾ, ਉਹ ਦੌੜ ਕੇ ਗਈਆਂ ਤੇ ਦੌੜ ਕੇ ਜਾ ਕੇ ਉਹਨਾਂ ਨੇ ਦੱਸਣਾ ਕੀਤਾ ਹੈ।
ਮਾਤਾ ਗੁਜਰੀ ਕੋ ਸੁਣ ਦੇ,
ਤੇ ਮਾਤਾ ਗੁਜਰੀ ਜੀ ਬੈਠੇ ਹੋਏ ਸਨ, ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਕੇ ਉਹ ਸਾਰੀ ਖਬਰ ਜਾ ਕੇ ਦੱਸਣਾ ਕੀਤੀ ਹੈ।
ਚੰਬੇ ਹੋਏ ਘਰ ਆਏ,
ਮਾਤਾ ਗੁਜਰੀ ਜੀ ਸੁਣ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਵੀ ਹੁਣੇ ਤਾਂ ਕੁਝ ਸਮਾਂ ਪਹਿਲਾਂ ਅਜੇ ਉਹ ਠੀਕ ਠਾਕ ਸਨ, ਐਸੀ ਕੋਈ ਗੱਲ ਨਹੀਂ ਸੀ, ਐਸਾ ਭਾਣਾ ਕੀ ਵਾਪਰ ਗਿਆ ਇੰਨੀ ਜਲਦੀ? ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਤੇ ਛੇਤੀ ਦੇ ਨਾਲ ਆਏ ਹਨ।
ਇੱਕ ਨੁਖਾਗਤ ਕੋ ਮਿਲ ਖਾਏ,
ਨੂੰਹ ਦੀ ਹਾਲਤ ਦੇਖ ਕੇ ਕਿ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਗੁਰਪੁਰੀ ਸੁਧਾਰ ਗਏ ਹਨ, ਇਹ ਦੇਖ ਕੇ ਮਨ ਦੇ ਵਿੱਚ ਵੈਰਾਗ ਉਪਜ ਆਇਆ ਹੈ।
ਸੁਣ 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 ਸੁੰਦਰੀ ਤਿਆਗ ਮਿਲੀ ਆਏ ਕੀ ਰੋਦਨ ਨਾਲ,
ਮਾਤ ਸੁੰਦਰੀ ਮਾਤਾ ਸੁੰਦਰੀ ਜੀ ਨੂੰ ਪਤਾ ਚੱਲਿਆ, ਜਿਵੇਂ ਜਿਵੇਂ ਪਤਾ ਚੱਲਦਿਆ ਸਾਰੇ ਚੱਲ ਕੇ ਆ ਰਹੇ ਹਨ ਤੇ ਸਾਰੇ ਮਿਲ ਕੇ ਆਪਸ ਦੇ ਵਿੱਚ ਵੈਰਾਗ ਕਰਨ ਲੱਗੇ ਹਨ।
ਰੱਬ ਸਤਗੁਰ ਪਤ ਦਾਸ ਹਟਾਏ, ਕਰੋ ਦਾਉ ਇਹ ਸੁਰਗ ਸਿਧਾਏ,
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਮਿਲ ਕੇ ਆਪਸ ਦੇ ਵਿੱਚ ਮਾਤਾ ਜੀਤੋ ਜੀ ਦੇ ਜਾਣ ਦਾ ਵੈਰਾਗ ਕਰਨ ਲੱਗ ਪਏ ਹਨ, ਤੇ ਤਤਕਾਲ ਤੁਰਤ ਉਸੇ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਇੱਕ ਸੇਵਕ ਨੂੰ ਭੇਜਣਾ ਕੀਤਾ, ਦਾਸ ਨੂੰ ਭੇਜ ਕੇ ਉਹਨਾਂ ਨੂੰ ਵੈਰਾਗ ਕਰਨ ਤੋਂ ਹਟਾਇਆ, ਬਵਰਜਿਤ ਕੀਤਾ ਹੈ।
ਕਰੋ ਦਾਉ ਇਹ ਸੁਰਗ ਸਿਧਾਏ,
ਕਹਿਣ ਲੱਗੇ ਇਸ ਸਰੀਰ ਦਾ ਹੁਣ ਸੰਸਕਾਰ ਕਰਨ ਦੀ ਤਿਆਰੀ ਕਰੋ, ਇਹ ਸੁਰਗ ਗੁਰਪੁਰੀ ਸੁਧਾਰ ਗਏ ਹਨ।
ਆਏ ਤਿਆਰੀ ਕਰਵਾਏ,
ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਸੰਸਕਾਰ ਕਰਨ ਦੀ ਸਾਰੀ ਤਿਆਰੀ ਕਰਨੀ ਪ੍ਰਾਰੰਭ ਕੀਤੀ ਹੈ।
ਨਾਨ ਪਟਨਾ ਪੈਰਾਏ,
ਹੁਣ ਮ੍ਰਿਤਕ ਸਰੀਰ ਦਾ ਪੰਜ ਭੂਤਕ ਸਰੀਰ ਦਾ ਇਸ਼ਨਾਨ ਕਰਾਇਆ ਗਿਆ, ਇਸ਼ਨਾਨ ਕਰਾ ਕੇ ਸੋਹਣੇ ਸੁੰਦਰ ਨਵੀਨ ਵਸਤਰ ਪਹਿਨਾਏ ਹਨ।
ਸਾਹਿਬਜ਼ਾਦੇ ਚਾਰੋਂ ਸਾਥ,
ਸਾਰੇ ਸਾਹਿਬਜ਼ਾਦੇ ਉਸ ਵੇਲੇ ਮੌਜੂਦ ਸਨ, ਕੋਲ ਹਾਜ਼ਰ ਸਨ।
ਕਰੇ ਬਿਬਾਨ ਉਠਾਏ ਸਾਥ,
ਸੋਹਣਾ ਸੁੰਦਰ ਮਾਤਾ ਜੀਤੋ ਜੀ ਦੇ ਪੰਜ ਭੂਤਕ ਸਰੀਰ ਨੂੰ ਲਿਜਾਣ ਵਾਸਤੇ ਬਿਬਾਨ ਤਿਆਰ ਕੀਤਾ, ਤੇ ਉਹ ਬਿਬਾਨ ਨੂੰ ਸਾਹਿਬਜ਼ਾਦਿਆਂ ਨੇ ਆਪਣੇ ਮੋਢਿਆਂ ਦੇ ਉੱਪਰ ਚੁੱਕਣਾ ਕੀਤਾ ਹੈ।
ਆਦਿ ਖਾਲਸਾ ਲੋਕ ਗਨੇਰੇ,
ਤੇ ਖਾਲਸਾ ਹੋਰ ਬਹੁਤ ਸਾਰੀ ਸਿੱਖ ਸੰਗਤ ਜਿਹੜੀ ਚੱਲ ਕੇ ਆਈ ਹੋਈ ਸੀ,
ਆਪਣੇ ਸੰਗ ਵਹਿਰ ਤੇ ਸਵੇਰੇ,
ਉਹ ਵੀ ਸਾਰੇ ਨਾਲ ਮਾਤਾ ਜੀਤੋ ਜੀ ਦੀ ਅੰਤਿਮ ਯਾਤਰਾ ਦੇ ਵੀ ਸ਼ਾਮਲ ਹੋ ਕੇ ਚੱਲੇ ਹਨ।
ਨਾਮ ਅਗੰਮ ਪੁਰਾ ਜਿਸ ਥਾਨਾ, ਤੈਲੋ ਪਹੁੰਚੇ ਗੁਰੂ ਬਖਾਲਾ।
ਆਨੰਦਪੁਰ ਸਾਹਿਬ ਤੋਂ ਅੱਗੇ ਜਦੋਂ ਜਾਈਏ ਅਗੰਮਪੁਰ ਵਾਲਾ ਜਿਹੜਾ ਸਥਾਨ ਹੈ, ਉਸ ਸਥਾਨ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਕਿ ਉਹ ਜਿਹੜਾ ਅਗੰਮਪੁਰੇ ਵਾਲਾ ਸਥਾਨ ਹੈ, ਉੱਥੇ ਬਾਬਾ ਨੂੰ ਲਜਾਇਆ ਜਾਵੇ। ਸਾਰੇ ਚੱਲ ਕੇ ਉਸ ਸਥਾਨ ਤੇ ਆ ਕੇ ਪਹੁੰਚੇ ਹਨ।
ਸ਼ਬਦ ਰਬਾਬੀ ਅੱਗੇ,
ਰਬਾਬੀ ਸਨ ਗੁਰੂ ਘਰ ਦੇ ਕੀਰਤਨੀ ਹੈ, ਉਹ ਅੱਗੇ ਅੱਗੇ ਬਾਣ ਦੇ ਚੱਲ ਰਹੇ ਸਨ ਤੇ ਗੁਰਬਾਣੀ ਦਾ ਵੈਰਾਗਮੈ ਕੀਰਤਨ ਕਰ ਰਹੇ ਸਨ।
ਨਾਮ ਸਿੱਖ ਵਡ ਭਾਗੇ,
ਗੁਰੂ ਕੇ ਜਿੰਨੇ ਵੀ ਸਿੱਖ ਗੁਰੂ ਕਾ ਖਾਲਸਾ ਜੋ ਨਾਲ ਜਾ ਰਿਹਾ ਸੀ, ਉਹ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਜਪਦਾ ਜਾ ਰਿਹਾ ਸੀ।
ਚੰਦਨ ਕੀ ਚਿਖਾ ਬਣਾਏ,
ਜਾ ਕੇ ਹੁਣ ਉਸ ਸਥਾਨ ਤੇ ਪਹੁੰਚ ਕੇ ਸੋਹਣੀ ਚੰਦਨ ਦੇ ਇੱਕ ਚਿਖਾ ਚਿਨੀ ਗਈ, ਚਿਖਾ ਤਿਆਰ ਕੀਤੀ ਗਈ ਹੈ।
ਉਸਨੇ ਕਹਿ ਕਰ ਅਗਨ ਲਗਾਏ,
ਜਦੋਂ ਚਿਖਾ ਤਿਆਰ ਹੋਈ, ਚਿਖਾ ਦੇ ਉੱਪਰ ਉਸ ਪੰਜ ਭੂਤਕ ਸਰੀਰ ਨੂੰ ਰੱਖਿਆ ਗਿਆ ਤੇ ਸਰੀਰ ਨੂੰ ਰੱਖ ਕੇ ਚਿਖਾ ਨੂੰ ਚਿਣ ਕੇ ਫਿਰ ਪੁੱਤਰ ਨੇ ਅਗਨੀ ਜਿਹੜੀ ਸੀ ਚਿਖਾ ਨੂੰ ਦੇਣਾ ਕੀਤੀ ਹੈ।
ਪ੍ਰਕਰਮਾ ਫਿਰ ਚੌਂਘਾਏ,
ਚਾਰੇ ਪਾਸੇ ਘੁੰਮ ਕੇ ਪ੍ਰਕਰਮਾ ਕਰਕੇ ਮਾਤਾ ਜੀਤੋ ਜੀ ਦੇ ਅੰਗੀਠੇ ਨੂੰ ਅਗਨ ਦੇਣਾ ਕੀਤੀ ਹੈ, ਅਗਨੀ ਲਾਉਣਾ ਕੀਤੀ ਹੈ।
ਨਿਕਟ ਗਏ ਚੱਲ ਫੇਰ ਕਰਿਓ ਇਸ਼ਨਾਨ ਸਬਨ ਤਿਸ ਮੇਰ,
ਸਾਰੇ ਚੱਲ ਕੇ ਨੇੜੇ ਹੀ ਸਤਲੁਜ ਦਰਿਆ ਸੀ ਜਿਹਦੇ ਵਿਚ ਬੜਾ ਸੋਹਣਾ ਸੁੰਦਰ ਨਿਰਮਲ ਜਲ ਵਹਿ ਰਿਹਾ ਸੀ। ਸਾਰੇ ਹੁਣ ਇਸ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਕੇ ਤੇ ਸਾਰੇ ਹੁਣ ਸਤਲੁਜ ਦਰਿਆ ਤੇ ਪਹੁੰਚੇ ਹਨ। ਪਹੁੰਚ ਕੇ ਸਾਰਿਆਂ ਨੇ ਆ ਕੇ ਸੋਹਣੇ ਸੁੰਦਰ ਨਿਰਮਲ ਜਲ ਦੇ ਨਾਲ ਇਸ਼ਨਾਨ ਕੀਤਾ ਹੈ।
ਆਏ ਗੁਰ ਸਿਮਰਤ ਪੁਰਖ ਸਵੈ,
ਤੇ ਹੁਣ ਸਾਰੇ ਇਸ਼ਨਾਨ ਕਰਕੇ ਨਗਰ ਵੱਲ ਨੂੰ ਚਾਲੇ ਪਾ ਦਿੱਤੇ ਹਨ। ਸਤਿਗੁਰੂ ਪਾਤਸ਼ਾਹ ਗੁਰੂ ਜੀ ਦਾ ਸਿਮਰਨ ਕਰਦੇ ਹੋਏ ਸਾਰੇ ਚੱਲ ਕੇ ਆ ਰਹੇ ਹਨ।
ਨਿਕਲ ਗਈ ਤਰ ਕੇ ਡਿਗ ਬੈਸੇ, ਚਲਿਓ ਪ੍ਰਸੰਗ ਤਜਿਓ ਤਨ ਜੈਸੇ,
ਸਾਰੇ ਜਦੋਂ ਕਲਗੀਧਰ ਪਾਤਸ਼ਾਹ ਜੀ ਵੀ ਚੱਲ ਕੇ ਆਏ, ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ, ਸਾਰੇ ਸਿੱਖ ਸੰਗਤਾਂ ਆ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠ ਗਈਆਂ ਤੇ ਮਾਤਾ ਜੀਤੋ ਜੀ ਦੇ ਚੱਲਣ ਦਾ ਜਿਹੜਾ ਪ੍ਰਸੰਗ ਸੀ, ਕਿਸ ਤਰ੍ਹਾਂ ਉਨ੍ਹਾਂ ਨੇ ਸਾਧਨਾ ਕਰਕੇ ਤੇ ਉਨ੍ਹਾਂ ਨੇ ਇਸ ਸਰੀਰ ਦਾ ਤਿਆਗ ਕੀਤਾ, ਉਹ ਪ੍ਰਸੰਗ ਆਪਸ ਦੇ ਵਿਚ ਸਾਰੇ ਵਿਚਾਰਨ ਲੱਗੇ ਹਨ।
ਇੱਕ ਤੈ ਪਰਸ ਰਾਮ ਬੈਰਾਗੇ,
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਾਰੇ ਸਿੱਖ ਸੰਗਤ ਵਾਰਤਾਲਾਪ ਕਰ ਰਹੀ ਸੀ, ਉਸ ਪ੍ਰਸੰਗ ਦੇ ਬਾਰੇ ਸਾਰੇ ਗੱਲਾਂ ਕਰ ਰਹੇ ਸਨ, ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਪਰਸ ਰਾਮ ਬੈਰਾਗੀ ਜਿਹੜਾ ਸੀ ਉਹ ਬੈਠਾ ਹੋਇਆ ਸੀ।
ਕਹਿ ਜੋ ਕ ਬਾਤ ਅਨੁਰਾਗੇ,
ਬੜਾ ਦੇ ਮਨ ਦੇ ਅੰਦਰ ਵੈਰਾਗ ਸੀ ਤੇ ਜਦੋਂ ਜੋਗ ਦੀ ਐਸੀ ਇਹਨੇ ਗੱਲ ਸੁਣੀ, ਪ੍ਰੇਮ ਇਹਦੇ ਮਨ ਦੇ ਅੰਦਰ ਵੱਡਾ ਪ੍ਰੇਮ ਉਤਪੰਨ ਹੋਇਆ, ਜੋਗ ਦੀਆਂ ਗੱਲਾਂ ਸੁਣ ਕੇ ਪ੍ਰੇਮ ਪੈਦਾ ਹੋਇਆ ਹੈ।
ਅਮਰਿੰਦਰ ਕੋ ਫੋਰ ਸਿਦਾਰੇ,
ਕਿਵੇਂ ਮਾਤਾ ਜੀਤੋ ਜੀ ਨੇ ਇਸ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਇਹ ਸੂਰਜ ਮੰਡਲ ਨੂੰ ਛੱਡ ਕੇ ਕਿਵੇਂ ਉਹ ਗੁਰਪੁਰੀ ਨੂੰ ਸੁਧਾਰੇ ਹਨ, ਇਹ ਸਾਰੀ ਵਾਰਤਾ ਨੂੰ ਸੁਣ ਕੇ ਹਿਰਦੇ ਦੇ ਅੰਦਰ ਪ੍ਰੇਮ ਜਾਗਿਆ ਹੈ।
ਬਿਸਮਨ ਬੁਝਨੇ ਤੇ ਉਚਾਰੇ,
ਅਸਚਰਜ ਹੋ ਕੇ ਹੈਰਾਨੀ ਵਾਲੀ ਇਹ ਗੱਲ ਸੁਣ ਕੇ, ਬੜਾ ਹੈਰਾਨ ਹੋ ਕੇ ਅਸਚਰਜ ਹੋ ਕੇ ਹੁਣ ਇਹ ਪੁੱਛਣ ਲੱਗਾ ਹੈ।
ਜਿਵ ਬਦ ਭਾਗਨ ਕੋ ਉਪਦੇਸ਼ਾ, ਕਿਰਪਾ ਕਰੋ ਮੁਝ ਕਹੀਏ ਤੈਸਾ।
ਦੋਵੇਂ ਹੱਥ ਜੋੜ ਕੇ ਪਰਸਰਾਮ ਬੈਰਾਗ ਦੇ ਵਿਚ ਪ੍ਰੇਮ ਦੇ ਵਿਚ ਭਿਜਿਆ ਹੋਇਆ, ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜਿਵੇਂ ਭਾਗਣ ਕੋ ਉਪਦੇਸ਼ਾ, ਜਿਵੇਂ ਤੁਸੀਂ ਵੱਡਿਆਂ ਭਾਗਾਂ ਵਾਲੇ ਮਾਤਾ ਜੀਤੋ ਜੀ ਨੂੰ ਪਾਵਨ ਉਪਦੇਸ਼ ਦਿੱਤਾ, ਸਤਿਗੁਰੂ ਜੀ ਕਿਰਪਾ ਕਰੋ ਮੁਝ ਕਹੀਏ ਤੈਸਾ, ਮੇਰੇ ਤੇ ਵੀ ਕਿਰਪਾ ਕਰਕੇ ਐਸਾ ਪਾਵਨ ਉਪਦੇਸ਼ ਮੈਨੂੰ ਵੀ ਦੇਣਾ ਕਰੋ।
ਪੂਰੇ ਦਿਵਸਨ ਮੈਂ ਸਿੱਧ ਹੋਵਾ,
ਜਿਹੜਾ ਥੋੜੇ ਦਿਨਾਂ ਦੇ ਵਿੱਚ ਹੀ ਮਾਤਾ ਜੀ ਨੇ ਸਿੱਧ ਕਰ ਲਿਆ, ਤੁਸੀਂ ਐਸਾ ਪਾਵਨ ਉਪਦੇਸ਼ ਉਹਨਾਂ ਨੂੰ ਦਿੱਤਾ, ਜਿਹੜੇ ਉਪਦੇਸ਼ ਨੂੰ ਕਮਾਉਣ ਵਿੱਚ ਕੋਈ ਬਹੁਤਾ ਲੰਬਾ ਸਮਾਂ ਨਹੀਂ ਲੱਗਿਆ, ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਸਿੱਧ ਕਰ ਲਿਆ। ਐਸਾ ਜੋ ਪਾਵਨ ਉਪਦੇਸ਼ ਹੈ ਉਹ ਮੇਰੇ ਤੇ ਵੀ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਕੇ ਮੈਨੂੰ ਵੀ ਉਪਦੇਸ਼ ਦੇਣਾ ਕਰੋ ਜੇ
ਤਿਆਗਨ ਮੈਂ ਜੋਵਾ।
ਤੇ ਮੈਂ ਵੀ ਉਸੇ ਤਰ੍ਹਾਂ ਪਾਵਨ ਉਪਦੇਸ਼ ਨੂੰ ਧਾਰਨ ਕਰਕੇ ਉਹ ਪਾਵਨ ਉਪਦੇਸ਼ ਨੂੰ ਕਮਾ ਕੇ ਸਿੱਧ ਕਰਕੇ ਇਹ ਦੇਹ ਦਾ ਤਿਆਗ ਕਰ ਦੇਵਾ।
ਪਰਿਓ ਆਨ ਮੈਂ ਸ਼ਰਨ ਤੁਮਾਰੇ ਉਪਦੇਸ਼ੋ ਲੱਕ ਕਰ ਅਧਿਕਾਰੇ।
ਪਰਸਰਾਮ ਬੈਰਾਗੀ ਬੜਾ ਦੀਨ ਹੋਇਆ, ਬੜੀ ਨਿਮਰਤਾ ਦੇ ਨਾਲ ਦੀਨ ਹੋਇਆ, ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਖੜਾ ਹੋ ਕੇ ਸਨਮੁਖ ਤਰਲੇ ਰਹਿ ਰਿਹਾ, ਪੁਕਾਰ ਕਰ ਰਿਹਾ, ਬੇਨਤੀ ਕਰ ਰਿਹਾ, ਸਤਿਗੁਰੂ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੇ ਵਿਚ ਹਾਂ, ਤੁਹਾਡੀ ਸ਼ਰਨ ਦੇ ਵਿਚ ਆਣ ਪਿਆ ਹਾਂ ਤੇ ਕਰੋ ਕਿਰਪਾ ਮੈਨੂੰ ਉਪਦੇਸ਼ ਦਾ ਅਧਿਕਾਰੀ ਜਾਣਦੇ ਆ, ਮੇਰੇ ਤੇ ਵੀ ਕਿਰਪਾ ਕਰ ਦੇਵੋ ਜੇ।
ਦੀਨ ਕਲਗੀ ਤਰ ਜਾਨਾ
ਤੇ ਕਲਗੀ ਤਰ ਪਾਤਸ਼ਾਹ ਜੀ ਅੰਤਰ ਜਾਮੀ ਘੱਟ ਘੱਟ ਦੀਆਂ ਜਾਣਨ ਵਾਲੇ ਦਿਲਾਂ ਦੀਆਂ ਬੁੱਝਣ ਹਾਰ ਸਮਰੱਥ ਸਤਿਗੁਰੂ ਜੀ ਨੇ ਜਾਣਿਆ ਕਿ ਪਰਸਰਾਮ ਬੈਰਾਗੀ ਹੁਣ ਅੰਦਰੋਂ ਦੀਨ ਬਣ ਗਿਆ। ਇਹ ਹੁਣ ਬਾਹਰੀ ਕੋਈ ਵਿਖਾਵਾ ਨਹੀਂ, ਪਰਸਰਾਮ ਬੈਰਾਗੀ ਸੱਚਮੁੱਚ ਅੰਦਰੋਂ ਦੀਨ ਬਣ ਕੇ ਪੁਕਾਰ ਕਰ ਰਿਹਾ ਹੈ।
ਬਿਦ ਕੋ ਜੋਗ ਬਖਾਨਾ
ਕਿਸੀ ਬਿਦ ਕੋ ਜੋਗ ਬਖਾਨਾ, ਇਹ ਉਸੇ ਪ੍ਰਕਾਰ ਦੇ ਨਾਲ ਹੀ ਜੋਗ ਦੀ ਜਿਹੜੀ ਮੰਗ ਕਰ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਦੇਣਾ ਕੀਤਾ ਹੈ,
ਬੇਤੇ ਸਮਝਾਵਨ ਕਰਿਓ
ਭਲੇ ਪ੍ਰਕਾਰ ਦੇ ਨਾਲ ਸਭ ਵਿਧੀਆਂ ਦੇ ਸਹਿਤ ਕਿਵੇਂ ਉਪਦੇਸ਼ ਤੂੰ ਕਮਾਉਣਾ ਹੈ, ਸਿੱਧ ਕਰਨਾ ਹੈ ਉਪਦੇਸ਼ ਨੂੰ, ਉਹ ਸਾਰੀ ਵਿਧੀ ਸਤਿਗੁਰੂ ਪਾਤਸ਼ਾਹ ਜੀ ਦੱਸ ਕੇ ਸਮਝਾ ਰਹੇ ਹਨ।
ਜੋਗ ਤਿੰਨ ਸਾਧਨ ਧਰਿਓ
ਤੇ ਉਸੇ ਤਰ੍ਹਾਂ ਹੀ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਜਥਾ ਜੋਗ, ਜਿਵੇਂ ਤੂੰ ਇਹਦੀ ਸਾਧਨਾ ਕਰਨੀ ਹੈ ਉਹ ਸਾਰੀ ਜੁਗਤੀ ਸਮਝਾ ਰਹੇ ਹਨ।
ਸਤ ਗਤ ਕੋ ਪ੍ਰਾਪਤ ਸੋ ਭਇਓ,
ਉਸੇ ਤਰ੍ਹਾਂ ਉਹ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਕਮਾ ਕੇ ਸਾਧਨਾ ਕੀਤੀ, ਉਹ ਯੋਗ ਨੂੰ ਸਾਧਿਆ ਤੇ ਉਪਦੇਸ਼ ਕਮਾ ਕੇ ਸਤਗੁਤ ਕੋ ਸਤ ਗਤ ਕੋ ਪ੍ਰਾਪਤ ਭਇਓ, ਉਹ ਜਿਹੜੀ ਪਰਮ ਪਦਵੀ ਸੀ ਅਵਨਾਸ਼ੀ ਪਦਵੀ ਦੀ ਪ੍ਰਾਪਤੀ ਕਰ ਲਈ ਹੈ।
ਯੋਗ ਸਾਧਰਾ ਭੇਦਤ ਗਇਓ,
ਯੋਗ ਸਾਧਰਾ ਭੇਦਤ ਗਇਓ, ਇਸ ਪ੍ਰਕਾਰ ਦੇ ਨਾਲ ਭਾਵ ਸੂਰਜ ਮੰਡਲ ਨੂੰ ਭੇਦ ਕੇ ਉਹ ਪਰਸਰਾਮ ਬੈਰਾਗੀ ਵੀ ਬ੍ਰਹਮ ਲੋਕ ਨੂੰ ਚਲਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪਾਵਨ ਉਪਦੇਸ਼ ਲਿਆ, ਫਿਰ ਪਾਵਨ ਉਪਦੇਸ਼ ਦੀ ਕਮਾਈ ਕੀਤੀ, ਕਮਾਈ ਕਰਕੇ ਸੂਰਜ ਮੰਡਲ ਦਾ ਤਿਆਗ ਕਰਕੇ ਬ੍ਰਹਮ ਲੋਕ ਦੇ ਵਿੱਚ ਚਲਾ ਗਿਆ ਹੈ।
ਭਗਤ ਰਾਮ ਕੋਇਰੇ ਕਥਾ,
ਹੁਣ ਕਵੇ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਗਤ ਰਾਮ ਕੋਇਰ ਕਥਾ, ਇਹ ਜਿਹੜੀ ਕਥਾ ਹੈ ਭਾਈ ਰਾਮ ਕੋਇਰ ਜੀ ਜਿਵੇਂ ਮੈਨੂੰ ਦੱਸ ਰਹੇ ਹਨ।
ਖਾਲਸਾ ਹਿੰਦ ਜੀ ਤਿਲਾਏ,
ਇਹ ਸਿਰ ਜਿਹੜੀ ਕਥਾ ਭਾਈ ਰਾਮ ਕੋਇਰ ਜੀ ਦੱਸ ਰਹੇ ਹਨ, ਹੇ ਭਾਈ ਖਾਲਸਾ ਜਣੋ ਤੁਸੀਂ ਧਿਆਨ ਲਾ ਕੇ ਚਿੱਤ ਲਾ ਕੇ ਸੁਣਨਾ ਕਰੋ।
ਮੈਂ ਵੀ ਸੋਗੇ ਬੂਜਨ ਕਿੰਨੇ,
ਮੈਂ ਵੀ ਜਿਹੜੀ ਇਹ ਕਥਾ ਹੈ ਭਲੀ ਪ੍ਰਕਾਰ ਦੇ ਨਾਲ ਉਹਨਾਂ ਦੇ ਕੋਲੋਂ ਬੁਝਣਾ ਕੀਤੀ ਹੈ।
ਪਰਸਰਾਮ ਸੋ ਜੋ ਕਹਿ ਦਿੰਦੇ,
ਭਾਈ ਰਾਮ ਕੋਇਰ ਜੀ ਦੱਸ ਰਹੇ ਹਨ ਕਿ ਇਹ ਜੋ ਕਥਾ ਹੈ, ਜੋ ਸਾਰੀ ਵਾਰਤਾਲਾਪ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪ੍ਰਾਪਤ ਕੀਤੀ, ਸਰਵਣ ਕੀਤੀ ਹੈ, ਜੋ ਪਰਸਰਾਮ ਬੈਰਾਗੀ ਦੀ ਕਥਾ ਹੈ, ਕਿਵੇਂ ਉਹਨੇ ਉਪਦੇਸ਼ ਨੂੰ ਪ੍ਰਾਪਤ ਕੀਤਾ, ਉਪਦੇਸ਼ ਨੂੰ ਪ੍ਰਾਪਤ ਕਰਕੇ ਕਿਵੇਂ ਸੂਰਜ ਮੰਡਲ ਨੂੰ ਛੱਡ ਕੇ ਬ੍ਰਹਮ ਲੋਕ ਦੇ ਵਿੱਚ ਪਹੁੰਚੇ, ਇਹ ਸਾਰੀ ਕਥਾ ਮੈਂ ਆਪ ਜੀ ਨੂੰ ਦੱਸ ਰਿਹਾ ਹਾਂ।
ਭਗਤ ਰਾਮ ਕੋਇਰੇ ਕਥਾ ਸੁਣ ਕਰ ਕਲਗੀ ਧਰ ਮੁਸਕਾਏ, ਮੂਸਾਂ ਕਹਿਓ ਅਧਿਕ ਅਪਣਾਏ।
ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਮੈਂ ਪਾਵਨ ਉਪਦੇਸ਼ ਦੀ ਮੰਗ ਕੀਤੀ, ਹੁਣ ਭਾਈ ਰਾਮ ਕੋਇਰ ਜੀ ਆਪਣੇ ਬਾਬਤ ਦੱਸ ਰਹੇ ਹਨ ਕਿ ਜਦੋਂ ਪਰਸਰਾਮ ਬੈਰਾਗੀ ਦੀ ਸਾਰੀ ਕਥਾ ਮੈਨੂੰ ਪਤਾ ਚੱਲੀ, ਪਾਵਨ ਉਪਦੇਸ਼ ਬਾਰੇ ਮੈਂ ਵੀ ਜਦੋਂ ਮੰਗ ਕੀਤੀ, ਸਤਿਗੁਰੂ ਪਾਤਸ਼ਾਹ ਜੀ ਸੁਣ ਕੇ ਮੁਸਕਰਾਏ, ਤੇ ਮੁਸਕਰਾ ਕੇ ਕਹਿਣ ਲੱਗੇ ਮੋਹ ਸੰਗ ਕਹਿਓ ਅਧਿਕ ਅਪਣਾਏ। ਸਤਿਗੁਰੂ ਪਾਤਸ਼ਾਹ ਜੀ ਮੋਹ ਸੰਗ ਆਪਣਾ ਦਾਸ ਜਾਣ ਕੇ ਆਪਣਾ ਸੇਵਕ ਜਾਣ ਕੇ ਮੈਨੂੰ ਕਹਿਣ ਲੱਗੇ
ਆਤਮਾ ਸੱਚ ਦਾ ਆਨੰਦ,
ਕਹਿਣ ਲੱਗੇ ਤੁਹਾਡੇ ਅੰਤਰ ਆਤਮਾ ਬ੍ਰਹਮ ਦਾ ਗਿਆਨ ਹੈ, ਤੁਸੀਂ ਸੱਚ ਦੇ ਨਾਲ ਸਾਡੇ ਸੱਚੇ ਸੇਵਕ ਹੋ।
ਭਇਓ ਸੁਖ ਭੋਗੋ ਬਿਲੰਦ,
ਤੁਹਾਡੇ ਅੰਤਰ ਆਤਮਾ ਗਿਆਨ ਜਿਹੜਾ ਉਹ ਗਿਆਨ ਦਾ ਪ੍ਰਕਾਸ਼ ਹੋ ਗਿਆ। ਗਿਆਨ ਦਾ ਪ੍ਰਕਾਸ਼ ਹੋਣ ਦੇ ਨਾਲ ਜਦੋਂ ਤੋਂ ਤੈਨੂੰ ਗਿਆਨ ਦੀ ਪ੍ਰਾਪਤ ਹੋਈ ਤੂੰ ਬੜੇ ਵੱਡੇ ਸੁਖ ਭੋਗੇਗਾ, ਸਾਰੇ ਸੁਖਾਂ ਦੀ ਤੈਨੂੰ ਪ੍ਰਾਪਤੀ ਹੋਵੇਗੀ।
ਸ਼ਬਦ ਮੈਂ ਜੋ ਤਤ ਸਾਰ,
ਜਿਹੜੇ ਤਤ ਸਾਰ ਜਿਹੜੇ ਸ਼ਬਦਾਂ ਦੇ ਵਿੱਚ ਤਤ ਹੈ, ਜਿਹੜੇ ਸਾਡੇ ਭਲੇ ਦੇ ਹਿੱਤ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਕਹੇ ਹਨ,
ਪ੍ਰਾਪਤ ਹੈ ਉਦਾਰ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹ ਜਿਹੜੇ ਸ਼ਬਦ ਹਨ ਜਿਨ੍ਹਾਂ ਦੇ ਨਾਲ ਜੀਵ ਦੀ ਗਤੀ ਹੁੰਦੀ ਹੈ, ਕਲਿਆਣ ਹੁੰਦੀ ਹੈ, ਆਤਮਿਕ ਸੁਖ ਦੀ ਜੀਵ ਪ੍ਰਾਪਤੀ ਕਰਦਾ ਹੈ, ਭਾਈ ਰਾਮ ਕੋਇਰ ਜੀ ਉਹ ਤੁਸੀਂ ਸੇਵਾ ਕਰਕੇ ਪ੍ਰਾਪਤ ਕੀਤੇ ਹੋਏ ਹਨ।
ਅੰਤ ਕਾਲ ਜਬ ਹੋਵੇ ਤੇਰਾ ਤਾਏ ਸਮੇ ਦਰਸ਼ਨ ਹੋਏ ਮੇਰਾ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਰਾਮ ਕੋਇਰ ਜੀ ਜਦੋਂ ਤੁਹਾਡਾ ਅੰਤਲਾ ਸਮਾਂ ਆਵੇਗਾ, ਅੰਤਲੇ ਸਮੇ ਤੁਹਾਨੂੰ ਸਾਡੇ ਦਰਸ਼ਨ ਹੋਣਗੇ।
ਮੋਹੇ ਚਰਨ ਕੋ ਸਿੱਖ ਮੁਖੀ ਹੈ, ਸਮ ਮਮ ਸਮੀਪਤਾ ਤਦੀ ਲੈ।
ਇਸ ਪ੍ਰਕਾਰ ਦੇ ਨਾਲ ਤੁਸੀਂ ਸਾਡੇ ਚਰਨ ਸੇਵਕ ਹੋ, ਸਾਡੇ ਚਰਨਾਂ ਦੇ ਮੁਖੀ ਸੇਵਕ ਹੋ, ਸਦਾ ਸਾਡੇ ਨਾਲ ਰਹਿ ਕੇ ਤੁਸੀਂ ਆਨੰਦ ਮਾਣਿਆ, ਤੁਹਾਨੂੰ ਸਦਾ ਸੁਖ ਪ੍ਰਾਪਤ ਹੋਵੇਗਾ, ਤੁਹਾਨੂੰ ਅਸੀਂ ਆਪਣੇ ਚਰਨਾਂ ਦੇ ਮੁਖੀ ਸੇਵਕ ਕਰਕੇ ਜਾਣਿਆ ਹੈ।
ਇਸ ਦਿਨ ਮਨ ਸਤਿਗੁਰ ਮੈਂ ਲਾਇਓ।
ਇਸ ਪ੍ਰਕਾਰ ਤੁਸੀਂ ਹਰ ਰੋਜ਼ ਆਪਣਾ ਜਿਹੜਾ ਮਨ ਹੈ ਉਹ ਗੁਰਚਰਨਾਂ ਦੇ ਨਾਲ ਜੋੜ ਕੇ ਰੱਖਿਆ, ਗੁਰਚਰਨਾਂ ਦੇ ਨਾਲ ਜੋੜ ਕੇ ਤੁਸੀਂ ਸੇਵਾ ਨੂੰ ਕਮਾਇਆ ਹੈ।
ਨਹੀਂ ਵਿਕਾਰ ਛੋਨ ਕੋ ਪਾਇਓ।
ਇਸ ਪ੍ਰਕਾਰ ਦੇ ਨਾਲ ਜਦੋਂ ਤੁਸੀਂ ਸੁਰਤ ਨੂੰ ਮਨ ਨੂੰ ਗੁਰਚਰਨਾਂ ਦੇ ਨਾਲ ਜੋੜ ਕੇ ਰੱਖਿਆ, ਸੇਵਾ ਕਮਾਈ, ਤੇ ਤੁਹਾਡੇ ਨੇੜੇ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨੇੜੇ ਨਹੀਂ ਆ ਸਕਿਆ, ਕੋਈ ਵੀ ਵਿਕਾਰ ਤੁਹਾਡੇ ਜੀਵਨ ਦੇ ਵਿੱਚ ਨੇੜੇ ਨਹੀਂ ਆ ਸਕਿਆ ਹੈ।
ਯਾਦਕ ਮੁਝਸੋਂ ਤਵ ਕਹਿਓ।
ਇਸ ਪ੍ਰਕਾਰ ਦੇ ਨਾਲ ਭਾਈ ਰਾਮ ਕੋਇਰ ਜੀ ਲਿਖ ਰਹੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਚਨ ਕਹਿਣਾ ਕੀਤੇ ਹਨ।
ਗੁਰੂ ਕਿਰਪਾਲ ਆਪਣ ਪਰ ਲਿਓ।
ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੈਂ ਆਪਣੇ ਉਪਰ ਕਿਰਪਾਲੂ ਹੋਇਆ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਜੀ ਮੇਰੇ ਤੇ ਬੜੇ ਕਿਰਪਾਲੂ ਹੋਏ ਹਨ, ਤਰੁੱਠੇ ਹਨ।
ਹੱਥ ਬੰਦ ਮੈਂ ਬੰਧਨ ਕੇਨ, ਪਦ ਅਰਬਿੰਦਨ ਸਿਰ ਧਰ ਦੀਨ।
ਜਦੋਂ ਇਸ ਤਰ੍ਹਾਂ ਕਿਰਪਾ ਦੇ ਘਰ ਵਿੱਚ ਮੈਂ ਸਤਿਗੁਰੂ ਜੀ ਨੂੰ ਦੇਖਿਆ ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੈਂ ਵੰਦਨਾ ਕੀਤੀ ਤੇ ਜਿਹੜਾ ਆਪਣਾ ਸੀਸ ਸੀ ਸਿਰ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖ ਦਿੱਤਾ, ਨਮਸਕਾਰ ਕੀਤੇ ਹੈ।
ਸੁਣੀਐ ਸਾਹਿਬ ਸਿੰਘ ਲਿਖਾਰੇ।
ਹੁਣ ਜੈ ਸਾਹਿਬ ਸਿੰਘ ਲਿਖਾਰੀ ਇਹ ਪਾਵਨ ਬਚਨ ਜਿਹੜੇ ਤੁਸੀਂ ਸੁਣਨਾ ਕਰੋ।
ਇਹ ਸਾਖੀ ਗੁਰ ਆਪ ਵਿਚਾਰੇ।
ਇਹ ਜਿਹੜੀ ਮੈਂ ਵਾਰਤਾਲਾਪ ਆਪ ਜੀ ਨਾਲ ਕੀਤੀ, ਜਿਹੜੀ ਸਾਖੀ ਦੱਸਣਾ ਕੀਤੀ, ਮੈਂ ਕੋਲੋਂ ਨਹੀਂ ਉਚਾਰਨ ਕੀਤੀ, ਇਹ ਮੈਂ ਕੋਲੋਂ ਬਣਾ ਕੇ ਨਹੀਂ ਕਹਿ ਰਿਹਾ, ਇਹ ਸਾਖੀ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਆਪਣੇ ਮੁਖ ਤੋਂ ਉਚਾਰਨ ਕੀਤੀ ਹੈ।
ਮੋਕੋ ਦੀਨੀ ਕਿਰਪਾ ਕਰਕੇ,
ਮੇਰੇ ਤੇ ਕਿਰਪਾ ਕਰਕੇ ਤਰੁੱਠ ਕੇ ਉਹਨਾਂ ਨੇ ਇਹ ਸਾਖੀ ਮੈਨੂੰ ਸੁਣਾਈ ਹੈ।
ਤੂੰ ਲਿਖ ਸਿੱਖਣ ਹਿੱਤ ਸੁਧਰ ਕੇ।
ਤੂੰ ਹੁਣ ਸਿੱਖਾਂ ਦਾ ਵੱਡਾ ਹਿੱਤ ਧਾਰ ਕੇ ਸਿੱਖਾਂ ਦੇ ਭਲੇ ਹਿੱਤ ਇਹ ਜਿਹੜੀ ਸਾਖੀ ਹੈ ਲਿਖਣਾ ਕਰ।
ਸਭ ਸੁਖਦਾਇਕ ਗੁਰ ਕੀ ਕਥਾ।
ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਉਹ ਸਰਬ ਕਲਾ ਕਰਕੇ ਸੁਖਦਾਇਕ ਹੈ। ਜਿਹੜੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਸੁੱਖਾਂ ਦੇ ਸੁੱਖਾਂ ਨੂੰ ਦੇਣ ਵਾਲੀ ਕਥਾ ਨੂੰ ਸਰਵਣ ਕਰਦੇ ਹਨ।
ਸ਼੍ਰੋਤਾ ਜਿਵ ਬਾਂਚਤ ਦੇ ਤਥਾ।
ਉਹ ਜਿਵੇਂ ਵੀ ਮਨ ਬਾਂਛਿਤ ਫਲ ਚਾਹੁੰਦੇ ਹਨ, ਜਿਹੜੇ ਸਰੋਤਾ ਜਨ ਗੁਰੂ ਕੀ ਸੁਖ ਦੇਣ ਵਾਲੀ ਕਥਾ ਨੂੰ ਸਰਵਣ ਕਰਦੇ ਹਨ ਇਹ ਸੁਖ ਦੇਣ ਵਾਲੀ ਕਥਾ ਸਤਿਗੁਰ ਪਾਤਸ਼ਾਹ ਜੀ ਉਹਨਾਂ ਗੁਰਸਿੱਖਾਂ ਦੇ ਮਨ ਬਾਸ਼ਤ ਫਲ ਉਹਨਾਂ ਨੂੰ ਬਖਸ਼ਦੀ ਹੈ, ਮਨ ਦੀਆਂ ਇਛਾਵਾਂ ਪੂਰੀਆਂ ਕਰ ਦਿੰਦੀ ਹੈ।
ਅਦਭੁਤ ਲੀਲਾ ਕਰਤ ਗੁਸਾਏ, ਦੇਖ ਦੇਖ ਜਗ ਰਹਿ ਬਿਸਮਾਏ।
ਬੜੀਆਂ ਹੈਰਾਨ ਕਰ ਦੇਣ ਵਾਲੀਆਂ ਜਿਹੜੀਆਂ ਅਦਭੁਤ ਲੀਲਾ ਹਨ ਮੇਰੇ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ ਐਸੀਆਂ ਅਦਭੁਤ ਹੈਰਾਨ ਕਰਨ ਵਾਲੀਆਂ ਲੀਲਾ ਕਰਦੇ ਹਨ ਜਿਹਨੂੰ ਦੇਖ ਦੇਖ ਕੇ ਜਗਤ ਹੈਰਾਨ ਰਹਿ ਜਾਂਦਾ ਹੈ।
ਸਕਲ ਕਲਾ ਤਮ ਰਤ ਬਲ ਭਾਰੇ,
ਸਤਿਗੁਰੂ ਪਾਤਸ਼ਾਹ ਜੀ ਸਰਬ ਕਲਾ ਕਰਕੇ ਸਮਰੱਥ ਹਨ, ਬਲ ਦੇ ਵਿੱਚ ਭਾਰੀ ਹਨ।
ਮਨੁੱਖ ਤਨ ਅਨੁਸਾਰੇ,
ਸਾਰੇ ਮਨੁੱਖ ਉਹਨਾਂ ਦੇ ਅਨੁਸਾਰ ਹੋ ਕੇ ਵਿਚਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਬਰਾਬਰ ਕੋਈ ਹੋਰ ਭਾਰੀ ਸੂਰਮਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਰਜ਼ਾ ਦੇ ਵਿੱਚ ਰਹਿ ਕੇ ਸਾਰੇ ਚੱਲਦੇ ਹਨ।
ਭੂਤ ਪਵਿੱਕਤ ਅੰਤਰ ਜਾਮੇ, ਪੁਰਮੈ ਸਕਲ ਕਾਮਨਾ ਸੁਆਮੀ।
ਪਿੱਛੇ ਤੇ ਆਉਣ ਵਾਲੇ ਦੀਆਂ ਜਾਣਨ ਵਾਲੇ ਅੰਤਰ ਜਾਮੇ ਸਤਿਗੁਰੂ ਪਾਤਸ਼ਾਹ ਜੀ, ਪੁਰਮੈ ਸਕਲ ਕਾਮਨਾ ਸੁਆਮੀ, ਜਿਹੜੇ ਆਪਣੇ ਗੁਰਸਿੱਖਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਆਪਣੇ ਗੁਰਸਿੱਖਾਂ ਦੇ ਬਾਰੇ, ਉਹਨਾਂ ਦੇ ਬੀਤੇ ਬਾਰੇ ਤੇ ਉਹਨਾਂ ਦੇ ਆਉਣ ਵਾਲੇ ਸਮੇਂ ਬਾਰੇ ਸਭ ਕੁਝ ਭਲੀ ਪ੍ਰਕਾਰ ਦੇ ਨਾਲ ਜਾਣਦੇ ਹਨ। ਸਭਾ ਦੇ ਵਿੱਚ ਬੈਠ ਕੇ ਸਤਿਗੁਰ ਪਾਤਸ਼ਾਹ ਜੀ ਗੁਰਸਿੱਖਾਂ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਹਨ।
ਸਿੱਖ ਸੰਗਤ ਚਿਤ ਬਾਂਚਤ ਲੇਤ,
ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ, ਜੋ ਵੀ ਮਨ ਦੇ ਵਿੱਚ ਭਾਵਨਾ ਲੈ ਕੇ ਆਉਂਦੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਭਾਵਨਾ ਪੂਰੀਆਂ ਹੋ ਜਾਂਦੀਆਂ ਹਨ।
ਗੁਣੀ ਕਵੀਸ਼ਰ ਪੰਡਤ ਘਨੇ,
ਬੜੇ ਬੜੇ ਗੁਣੇ, ਬੜੇ ਬੜੇ ਕਵੀਸ਼ਰ, ਬੜੇ ਬੜੇ ਪੰਡਤ ਗਿਆਨਵਾਨ ਹਨ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ।
ਪਰਨੇ ਗੁਰ ਗਾਤਾਨ ਸੁਨੇ,
ਉਹ ਬੜੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਉਸਤਤ ਕਰਦੇ ਹਨ, ਜਿਹੜਾ ਗੁਣ ਵਰਣਨ ਕਰਦੇ ਹਨ, ਉਹ ਬੜੇ ਗਿਆਨਵਾਨ ਹਨ। ਬੜੇ ਭਲੀ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਦਾ ਉਸਤਤ ਸਿਫਤ ਕਰਦੇ ਹਨ ਆ ਕੇ ਕਵੀਸ਼ਰ ਜਿਹੜੇ ਜੋਗੀ ਹਨ।
ਕੀਰਤ ਕੋ ਕਲ ਕਰੇ ਕਬਿਤ,
ਇਹ ਬੜੇ ਬੜੇ ਜਿਹੜੇ ਕੀਰਤੀ ਕਰਨ ਵਾਲੇ ਉਹ ਚੱਲ ਕੇ ਆਉਂਦੇ, ਬੜੇ ਬੜੇ ਸੋਹਣੇ ਕਬਿਤ ਬਣਾ ਕੇ, ਬੜੀਆਂ ਬੜੀਆਂ ਸੋਹਣੀਆਂ ਕਵਿਤਾਵਾਂ ਲਿਖਦੇ, ਬੜੇ ਬੜੇ ਸੋਹਣੇ ਕਬਿਤ ਰਚ ਕੇ ਸਤਿਗੁਰੂ ਜੀ ਦੀ ਉਸਤਤ ਕਰਦੇ ਹਨ।
ਸੁਨਾਏ ਬਚਿੱਤਰ ਪਵਿੱਤ,
ਸੋਹਣੇ ਕਬਿਤ ਤਿਆਰ ਕਰਕੇ ਸੋਹਣੀਆਂ ਕਵਿਤਾਵਾਂ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੇ ਤੇ ਸੰਗਤਾਂ ਦੇ ਵਿੱਚ ਆ ਕੇ ਸਤਿਗੁਰੂ ਜੀ ਦੀ ਉਸਤਤ ਵਰਣ ਕਰਦੇ, ਉਹ ਕਵਿਤਾਵਾਂ ਸੁਣਾਉਂਦੇ ਹਨ।
ਕੰਚਨ ਦੀਨ ਤੁਰੰਗ,
ਸਤਿਗੁਰ ਪਾਤਸ਼ਾਹ ਜੀ ਫਿਰ ਪ੍ਰਸੰਨ ਹੋ ਕੇ ਉਹਨਾਂ ਨੂੰ ਸੋਹਣੇ ਸੁੰਦਰ ਘੋੜੇ ਜਿਨ੍ਹਾਂ ਦੇ ਉੱਤੇ ਜੀਨ ਪਾਈ ਹੋਏ, ਉਹ ਸੋਹਣੇ ਘੋੜੇ ਸਤਿਗੁਰ ਪਾਤਸ਼ਾਹ ਜੀ ਖੁਸ਼ੀ ਦੇ ਵਜੋਂ ਫਿਰ ਬਖਸ਼ਿਸ਼ ਕਰਦੇ ਹਨ।
ਜਵਾਰ ਸੰਗ,
ਸੋਹਣੇ ਸੋਹਣੇ ਗਹਿਣੇ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਉਹਨਾਂ ਗਹਿਣਿਆਂ ਦੇ ਵਿੱਚ ਸੋਹਣੇ ਸੋਹਣੇ ਹੀਰੇ ਜੜੇ ਹੋਏ, ਉਹ ਹੀਰਿਆਂ ਦੇ ਸਮੇਤ ਸਤਿਗੁਰ ਪਾਤਸ਼ਾਹ ਜੀ ਗਹਿਣੇ ਉਹਨਾਂ ਨੂੰ ਬਖਸ਼ਿਸ਼ ਵਜੋਂ ਦਿੰਦੇ।
ਮੁਕਤਾ ਬਰ ਹੀਰੰਗ,
ਦ੍ਰਿਵ ਬ੍ਰੰਦ ਬਹੁਤ ਸਾਰਾ ਧਨ, ਮੁਕਤਾ ਬਰ ਹੀਰੰਗ, ਬੜੇ ਬੜੇ ਸੋਹਣੇ ਮੋਤੀ, ਬੜੇ ਬੜੇ ਹੀਰੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਦਾਨ ਵਜੋਂ ਦਿੰਦੇ ਹਨ।
ਪਸ਼ਚਮ ਰੇਸ਼ਮੀ ਸੁਖਮ ਚੀਰੰਗ,
ਪਸ਼ਮਿਨੇ ਦੇ ਰੇਸ਼ਮੀ ਬੜੇ ਸੁਖਮ ਮੁਲਾਇਮ ਜਿਹੜੇ ਤਨ ਨੂੰ ਸੁਖ ਦੇਣ ਵਾਲੇ ਜਿਹੜੇ ਵਸਤਰ ਹਨ, ਐਸੇ ਸੋਹਣੇ ਸੁੰਦਰ ਵਸਤਰ ਸਤਿਗੁਰੂ ਪਾਤਸ਼ਾਹ ਜੀ ਦਿੰਦੇ ਹਨ।
ਗੁਨੀ ਕਾਕੀ ਘਰ ਤੇ ਆਵੇ, ਸੈਨ ਸੇਵਕਨ ਸਹਿਤ ਸਿਧਾਵੇ,
ਜਿਹੜੇ ਗੁਣੀ ਹਨ ਉਹ ਜਦੋਂ ਘਰੋਂ ਖਾਲੀ ਹੱਥ ਚੱਲ ਕੇ ਆਉਂਦੇ, ਗਰੀਬ ਲੋਕ ਜਿਹੜੇ ਘਰੋਂ ਖਾਲੀ ਹੱਥ ਚੱਲ ਕੇ ਆਉਂਦੇ, ਸਤਿਗੁਰੂ ਜੀ ਦੀ ਆ ਕੇ ਉਸਤਤ ਕਰਦੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਕੇ, ਦੁਨੀਆਂ ਦਾ ਸੁਖ ਪ੍ਰਾਪਤ ਕਰਕੇ, ਦੁਨੀਆਂ ਦਾ ਰਾਜ ਭਾਗ ਪ੍ਰਾਪਤ ਕਰਕੇ, ਸੈਨਾ ਦੇ ਸਹਿ ਧੋਕੇ ਜਾਂਦੇ, ਸੇਵਕਾਂ ਦੇ ਸਹਿ ਧੋਕੇ ਜਾਂਦੇ ਹਨ, ਐਸੇ ਮੇਰੇ ਸਤਿਗੁਰ ਦੀ ਵਡਿਆਈ ਹੈ। ਗਰੀਬ ਲੋਕ ਜਿਹੜੇ ਘਰਾਂ ਤੋਂ ਚੱਲ ਕੇ ਆ ਕੇ ਗੁਰੂ ਦੀ ਸ਼ਰਨ ਵਿਚ ਆਉਂਦੇ, ਉਸਤਤ ਕਰਦੇ, ਉਹ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਾਜ ਭਾਗ ਵਾਲੇ ਹੋ ਕੇ ਜਾਂਦੇ ਹਨ।
ਸਿੰਧ ਮੇਖਲਾਵਨੀ ਸਾਰੇ
ਜਿਹੜੇ ਸਿੰਧ ਮੇਖਲਾ ਆਪਣੇ ਸਾਗਰ ਤੋਂ ਲੈ ਕੇ ਜਿੰਨੀ ਵੀ ਸਾਰੀ ਧਰਤੀ ਹੈ,
ਕੀਰਤ ਪਤਰੀ ਸਤਜ ਆਰੇ,
ਸੂਰਜ ਦੀ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜਿਵੇਂ ਸੂਰਜ ਦੀ ਰੋਸ਼ਨੀ ਚਾਰੇ ਪਾਸੇ ਪਸਰ ਜਾਂਦੀ, ਫੈਲ ਜਾਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਉਸਤਤ ਹੈ, ਸਤਿਗੁਰੂ ਜੀ ਦਾ ਜਸ ਜਿਹੜਾ ਉਹ ਧਰਤੀ ਤੇ ਚਾਰੇ ਪਾਸੇ ਫੈਲਿਆ ਹੋਇਆ ਹੈ।
ਅਤ
ਉਦਾਰਤਾ ਵਰਨਾ ਜਾ ਕੇ ਸਤਿਗੁਰ ਪਾਤਸ਼ਾਹ ਜੀ ਦੀ ਉਸਤਤ ਜਿੱਥੇ ਕਿੱਥੇ ਲੋਕ ਵਰਣਨ ਕਰਦੇ ਹਨ,
ਵੀਰਤਾ ਸਾਹਮਣੇ ਮੈਂ
ਸਤਿਗੁਰ ਪਾਤਸ਼ਾਹ ਜੀ ਦੇ ਬਰਾਬਰ ਦਾ ਹੋਰ ਕੋਈ ਸੂਰ ਬੀਰ ਸੂਰਮਾ ਬਲੇ ਨਹੀਂ, ਸਤਿਗੁਰੂ ਪਾਤਸ਼ਾਹ ਜੀ ਦੇ ਬਰਾਬਰ ਹੋਰ ਕੋਈ ਆਪਣੇ ਸਿੱਖ ਸੇਵਕਾਂ ਨੂੰ ਸੁਖ ਦੇਣ ਵਾਲਾ ਦੁਨੀਆਂ ਤੇ ਨਜ਼ਰ ਨਹੀਂ ਆਉਂਦਾ। ਇਸ ਪ੍ਰਕਾਰ ਦੇ ਨਾਲ ਜਿੱਥੇ ਕਿੱਥੇ ਵੀ ਲੋਕ ਦੁਨੀਆਂ ਦੇ ਵਿੱਚ ਰਹਿੰਦੇ, ਉਹ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਨ। ਸੋ ਇਸ ਪਾਵਨ ਉਪਦੇਸ਼ ਜੋ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ